इस बेरी है भव सफल बिन बेरी कर पार सजन सच्चा पातशाह सिरसाहा साहु जिस पास बैठया सोही है सबना दा विसार जिस पास बैठया सोही है सबना दा विसार
सतनाम श्री वाहिगुरु जी सुन कै लोकन बाप बखानो ये गुरु जाने कै तुम जानो
वाहिगुरु जी का खालसा वाहिगुरु जी की फतेह। परम सन्मान योग गुरु प्यारी गुरु सवारी गुरु खालसा साध संगत जी चित बत्तियां कागर करिए धन धन साहब श्री गुरु हरगोबिंद साहब मेरे पीरी दे मालिक सतगुरु उन्होंने पावन पवित्र चरणों नाल प्रेमी जनों आपो अपने मन जोड़ के गज के आखो सतनाम श्री वाहिगुरु। धन धन साहब श्री गुरु ग्रंथ साहब जी की पावन पवित्र हजूरी में जुड़ बैठ के शामा दे दीवाना दी हाजरियां भर के आपो अपना जन्म सफला कर रहे हो। सतगुरु सच्चे पातशाह जी की रहमत बख्शिश हुई है। शाम दे दीवान आरंभ होए आरंभ विच आप जी ने श्री रहराज जी के पाठ सरवण किए उपरंत बहुत ही सत्कारयोग गुरु घर के हजूरी रागी कीर्तनी जथे ने आप जी को अमृतमयी बाणी का कीर्तन सरवण करवाया है। हम कुछ समा नितनेम के अनुसार प्रेमी जनों शाम के दीवान विच श्री गुरु प्रताप सूरज जी जो ग्रंथ है इसकी लड़ीवार साध संगत जी पिछले समय तो कथा चल रही है। पहला आप जी ने श्री नानक प्रकाश सरवण किया जो साध संगत जी तीन पोथियां हैं। धन गुरु नानक साहब जी का जीवन जो चौथी पोथी है उतों साध संगत जी श्री गुरु अंगद साहब जी का जीवन शुरू हो जाता है। ये दस पोथियां हैं जिन्हों कवि जी ने साध संगत जी महान विद्वान सन कवि साहब उन्होंने साध संगत जी गुरु नानक साहब तो लै करके धन गुरु गोबिंद सिंह साहब उन्हों का साध संगत जी विचित्र जीवन अपने कर्म ना लिखा है। आप जी ने कल सरवण किया कि धन श्री गुरु हरगोबिंद साहब छेवें पातशाह करतारपुर तो ब्यास दरिया के कंधे कंधे देख रहे हैं कि तमाशा कि उच्ची जगह हो जिथे को बहुता गारा भी ना हो पानी भी ना खड़ा हो कि चमासा कट के सुंदर हवा जिथे हो रमणीक जगह हो। जदों सतगुरु जी पातशाह सवेले पिंड के पास आए इतने साध संगत जी बड़ी सुंदर जगह सी। इस जगह नूं सतगुरु जी पातशाह ने पसंद किया कि बाबा बिधी चंद नूं सतगुरु जी कहण लगे जगह बड़ी सुंदर है ते नाल कंडा ब्यास दरिया का है ते बड़ा सुंदर पानी चल रहा है उच्ची जगह है गारा नहीं है। इतने सतगुरु जी पातशाह ने साध संगत जी टिकाणा किया नहीं कि उत्थे कब्जा करन वास्ते गुरु साहब जी आए। धन सच्चे पातशाह साध संगत जी जो जीवन चरित्र हैं चाहो श्री गुरु हरगोबिंद साहब की जो जंग हुए हैं ना तो साध संगत जी कोई जमीन का कब्जा सी ना कोई इस्तरी का सी ना कोई साध संगत जी धन का सी। पिछले जे आप सतयुग के अपने द्वापर त्रेते जंगा देख लीए साध संगत जी जल जोरू तो जमीन का ही झगड़ा सी। इतने गुरु हरगोबिंद साहब जी ने चार जंग किए 14 जंग गुरु गोबिंद सिंह साहब जी ने किए। यह साध संगत जी सिर जंग पै जाए फिर की किया जाए फिर तो जंग करनी पवेगी। इस तरह यह जो पहली जंग है वह भी साध संगत जी इस तरह सतगुरु जी पातशाह गुरु गुरु घर वो जंग आके पै गए तो फिर साध संगत जी उस जंग में तो सतगुरु जी पातशाह ने जिठना सी। हुण भी जिहड़ा किरल खत्री है ये थे दे उत्ते कब्जा करके बैठा कि थे मेरा है इत्थे सतगुरु जी पातशाह ने आके निवास किया। ये साध संगत जी आके इसने गुरु साहब जी नूं ये अपशब्द भी बोलिया पर सतगुरु जी पातशाह सहनशीलता के मालिक उन्होंने ये साध संगत जी जल लिया ਤੇ ਫਿਰ ਪਿੰਡ ਵਿੱਚ ਜਾ ਕਰਕੇ ਲੋਕਾਂ ਨੂੰ ਜਿਹੜੇ ਲੋਕ ਸਨ ਉਹਨਾਂ ਨੂੰ ਚੁੱਕਣ ਲੱਗਾ ਤੇ ਦੇਖੋ ਜੀ ਅੰਮ੍ਰਿਤਸਰੋਂ ਤਾਂ ਉਹਨੇ ਕੱਢ ਦਿੱਤਾ ਇੱਥੇ ਇੱਥੇ ਆ ਕੇ ਹੁਣ ਆਪਣੇ ਝਗੜੇ ਛੇੜਦਾ ਹੈ। ਗੁਰੂ ਪਹਿਲੇ ਗੁਰੂ ਸਨ, ਸ਼ਾਂਤ ਸੁਭਾਅ ਸਨ, ਇਹਨੀ ਨਵੀਂ ਆਪਣੀ ਤੋਰ ਲਈ ਤੋਰ ਤੇ ਇਹ ਸਾਧ ਸੰਗਤ ਪਿੰਡ ਵਾਲੇ ਲੋਕਾਂ ਨੂੰ ਚੱਕਦਾ ਹੈ ਤੇ ਹੁਣ ਪਿੰਡ ਵਾਲੇ ਲੋਕ ਸਾਧ ਸੰਗਤ ਜੋ ਕਹਿ ਰਹੇ ਹਨ ਉਹ ਪ੍ਰਸੰਗ ਆ ਰਿਹਾ ਹੈ। ਆਪ ਚਿੱਤ ਵਿਅਕਤੀਆਂ ਨੂੰ ਇਕਾਗਰ ਕਰੋ। ਇੱਕ ਦਫ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਣ ਕੇ ਲੋਕਾਂ ਨੂੰ ਬਾਗ ਬਖਾਨੋ।
ਉਸ ਵੇਲੇ ਸੁਣ ਕਰਕੇ ਸਾਧ ਸੰਗਤ ਜੀ ਲੋਕਾਂ ਨੇ ਇਹਦੀ ਜਿਹੜੀ ਸਲਾਹ ਸੀ ਇਹਦੀ ਸਾਧ ਸੰਗਤ ਜੀ ਕੁੱਟਣ ਨੀਤੀ ਦੀ ਸਲਾਹ ਸੀ ਅੰਦਰ ਇਹ ਜਿਹੜਾ ਝੂਠਾ ਸੀ ਇਹ ਸੁਣ ਕਰਕੇ ਸਾਰੇ ਲੋਕਾਂ ਨੇ ਇਸਦੀ ਸਲਾਹ ਲਿੱਤੀ।
ਗੁਰੂ ਜਾਣੇ ਕਿ ਤੁਮ ਜਾਣੋ।
ਕਹਿਣ ਲੱਗੇ ਹੈ ਕੇਰੜ ਜਾਂ ਤਾਂ ਤੂੰ ਜਾਣ ਜਾਂ ਗੁਰੂ ਜਾਣੇ। ਕਰਤੇ ਕੀਮਤ ਕਰਤਾ ਜਾਣੇ ਉਹ ਪਰਮੇਸ਼ਰ ਦਾ ਰੂਪ ਹਨ ਜਾਂ ਉਹ ਜਾਣ ਜਾਂ ਤੂੰ ਜਾਣਨਾ ਕਰ।
ਅੰਤਰ ਘਰ ਵਾਸੇ।
ਹਾਂ ਕਹਿਣ ਲੱਗੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਦਾ ਕਿਲਾ ਬਣਾ ਦੇਣਗੇ ਕੰਧ ਬਣਾ ਦੇਣਗੇ ਤਾਂ ਅਸੀਂ ਅੰਦਰ ਘਰ ਬਣਾ ਕਰਕੇ ਬਸਾਂਗੇ। ਇਹ ਲੋਕ ਜਿਹੜੇ ਹਨ ਉਹ ਕਹਿੰਦੇ ਸਾਨੂੰ ਤਾਂ ਮੌਜ ਹੋ ਜਾਵੇਗੀ ਜੇ ਸਤਿਗੁਰੂ ਤੇ ਪਾਤਸ਼ਾਹ ਕਿਲਾ ਬਣਾ ਦੇਣਗੇ ਨਾ ਸਾਡਾ ਖਰਚ ਹੋਣਾ ਨਾ ਅਸੀਂ ਤਕਲੀਫ ਹੈ ਸਾਨੂੰ ਕੋਈ ਜੇ ਕਿਲਾ ਬਣ ਜਾਵੇਗਾ ਅੰਦਰ ਸਮਾਂਗੇ ਅਸੀਂ ਬਸਾਂਗੇ ਸੁਖੀ ਬਸਾਂਗੇ। ਜੇ ਕਹਿੰਦੇ ਨਾ ਵੀ ਬਣਿਆ ਤਾਂ ਵੀ ਕੋਈ ਸਾਨੂੰ ਆਸ ਨਹੀਂ। ਜੇ ਗੁਰੂ ਸਾਹਿਬ ਜੀ ਕਿਲਾ ਬਣਾ ਦੇਣਗੇ ਤਾਂ ਵੀ ਅਸੀਂ ਸੁਖੀ ਬਸਾਂਗੇ ਜੇ ਨਾ ਬਣਿਆ ਤਾਂ ਵੀ ਅਸੀਂ ਸਾਡੀ ਕੋਈ ਇੱਛਾ ਨਹੀਂ ਅਸੀਂ ਗੁਰੂ ਸਾਹਿਬ ਦੇ ਨਾਲ ਕੋਈ ਲੜਾਈ ਝਗੜਾ ਕਰਨ ਦਾ ਸਾਡਾ ਕੋਈ ਨਹੀਂ ਹੈ। ਕਹਿੰਦੇ ਗੁਰੂ ਸਾਹਿਬ ਜੀ ਬਲੀ ਹਨ ਸੂਰਮੇ ਹਨ ਉਹ ਕਿਸੇ ਦੀ ਕਾਣ ਕਨੌਟ ਨਹੀਂ ਮੰਨਦੇ। ਕਹਿੰਦੇ ਉਹਨਾਂ ਨੇ ਤਾਂ ਸਾਧ ਸੰਗਤ ਜੀ ਸਾਰੇ ਜਿੰਨੇ ਆਪਣੇ ਜਿਹੜੇ ਫੌਜ ਸੀ ਉਹਨਾਂ ਦੇ ਪ੍ਰਾਣ ਹਾਨ ਕਰ ਦਿੱਤੇ। ਕਹਿੰਦੇ ਸ਼ਬਦ ਹਜ਼ਾਰ ਉਹਨਾਂ ਨੇ ਸਾਧ ਸੰਗਤ ਜੀ ਹਜ਼ਾਰਾਂ ਹੀ ਮਾਰ ਕਰਕੇ ਆ ਗਏ ਹਨ।
ਸ਼ੇਰ ਤਾਂ ਤ੍ਰਾਸ ਨਾ ਪਾਵਾ।
ਕਹਿੰਦੇ ਉਹ ਤਾਂ ਸ਼ੇਰ ਦੇ ਵੱਤ ਹਨ ਉਹਨਾਂ ਨੂੰ ਕੋਈ ਡਰ ਨਹੀਂ ਹੈ। ਉਹ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਬੱਬਰ ਸ਼ੇਰ ਵਾਂਗ ਹਨ ਕਿਹੜੀ ਸ਼ੇਰ ਵਾਂਗ ਹਨ।
ਸਗਨ ਕਰ ਅਨਾਦਰ ਬੋਲਾ।
ਸਾਰਿਆਂ ਨੂੰ ਸਾਧ ਸੰਗਤ ਜੀ ਇਹ ਅਨਾਦਰ ਕਰਕੇ ਬੋਲਿਆ ਇਹ ਜਿਹੜਾ ਭੇਰ ਖੱਤਰੀ ਹੈ ਉਹਨਾਂ ਨੂੰ ਸਨਮੁਖ ਹੋ ਕੇ ਬੋਲਿਆ।
ਮੈਂ ਕਰਹੁ ਆਸ਼ੀ ਇਸ ਹੋਲਾ।
ਕਹਿਣ ਲੱਗਾ ਜੇ ਇਹ ਸ਼ੇਰ ਹੈ ਮੈਂ ਇਹਨੂੰ ਹੋਲਾ ਕਰਾਂਗਾ। ਇਹ ਸਾਧ ਸੰਗਤ ਜੀ ਭੇਰ ਖੱਤਰੀ ਆਪਣੇ ਮਨ ਵਿੱਚ ਹੰਕਾਰ ਦੇ ਸਹਿਤ ਬੋਲਿਆ ਕਹਿਣ ਲੱਗਾ ਜੇ ਬੜਾ ਭਾਰੀ ਗੁਰੂ ਹੈ ਇਹਨੂੰ ਮੈਂ ਹੌਲੀ ਕਰਾਂਗਾ।
ਕਿੰਪਰ ਪਾਏ ਸਗਲੀ ਸਥਾਨ।
ਕਹਿਣ ਲੱਗੇ ਕਿਸ ਤਰ੍ਹਾਂ ਇਹ ਪਾਏਗਾ ਆਪਣੇ ਸਥਾਨ ਜਗਾ।
ਚਾਹਤ ਹੈ ਕਿ ਨਹੀਂ ਨਿਜ ਪ੍ਰਾਣ।
ਹਾਂ ਕਹਿਣ ਲੱਗੇ ਆਪਣੇ ਪ੍ਰਾਣਾਂ ਨੂੰ ਨਹੀਂ ਚਾਹੁੰਦਾ ਹੈ ਗੁਰੂ। ਕਹਿੰਦੇ ਪਿੱਛੇ ਇਸ ਨੇ ਝਗੜਾ ਕੀਤਾ ਕਿੰਨੀ ਬਰਬਾਦੀ ਕਰਵਾਈ ਹੈ ਤੇ ਕੀਤੀ ਹੈ ਤੇ ਹੁਣ ਇਹ ਆਪਣੇ ਪ੍ਰਾਣਾਂ ਨੂੰ ਨਹੀਂ ਚਾਹੁੰਦਾ।
ਅਬ ਦੇਖੂ ਮੈਂ ਡਰ ਉਪਜਾਵਾਂ।
ਕਹਿਣ ਲੱਗੇ ਅਬ ਹੁਣ ਮੈਂ ਦੇਖੂਗਾ ਜਿਹੜਾ ਡਰ ਪੈਦਾ ਕਰਦਾ ਹੈ। ਇਹ ਘੇਰ ਖੱਤੇ ਸਾਧ ਸੰਗਤ ਜੀ ਜਿਹੜੇ ਲੋਕ ਹਨ ਪਿੰਡ ਦੇ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਚੁੱਕ ਚੁਕਈਆ ਕਰਕੇ ਬੋਲ ਰਿਹਾ ਹੈ। ਹਾਂ ਕਹਿਣ ਲੱਗਾ ਨਹੀਂ ਤਾਂ ਮੈਂ ਸ਼ਾਹਜਹਾਂ ਤੋਂ ਸੈਨਾ ਇਕੱਠੀ ਕਰਕੇ ਫਿਰ ਇਹਦੇ ਤੇ ਚੜ੍ਹਾਈ ਕਰਾਂਗਾ। ਗੁਰੂ ਨੂੰ ਪਕੜੇਗਾ ਗੁਰੂ ਮਾਰਿਆ ਜਾਵੇਗਾ। ਇਹ ਸਾਧ ਸੰਗਤ ਜੀ ਹਿਰਦੇ ਵਿੱਚ ਹੰਕਾਰ ਧਰ ਕਰਕੇ ਗੁਰੂ ਸਾਹਿਬ ਲਈ ਬਹੁਤ ਗੁਰੂ ਸਾਹਿਬ ਦੇ ਪ੍ਰਤੀ ਕੁਬੈਨ ਖੋਟੇ ਬੋਲ ਬੋਲ ਰਿਹਾ ਹੈ।
ਸਤਿਗੁਰੂ ਦੇ
ਪਰ ਸਤਿਗੁਰੂ ਦੇ ਪਾਤਸ਼ਾਹ ਸਾਧ ਸੰਗਤ ਜਿਸ ਨੇ ਸ਼ਰਧਾ ਨਹੀਂ ਹੈ ਇਹਦੇ ਮਨ ਵਿੱਚ ਕਿਉਂਕਿ ਸ਼ਰਧਾ ਤੋਂ ਬਿਨਾ ਪੁਰਸ਼ ਉਹ ਸਾਧ ਸੰਗਤ ਜੀ ਕੁਝ ਵੀ ਬੋਲ ਦਿੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਉਹਨਾਂ ਦੇ ਸਾਧ ਸੰਗਤ ਜੀ ਜਿਹੜੇ ਸ਼ਰਧਾ ਤੋਂ ਬਿਨੇ ਲੋਕ ਸਨ ਉਹਨਾਂ ਨੇ ਪੱਥਰ ਵੀ ਚੱਕੇ ਗੁਰੂ ਸਾਹਿਬ ਜੀ ਦੇ ਉੱਤੇ। ਗੁਰੂ ਅੰਗਦ ਸਾਹਿਬ ਜੀ ਦੇ ਉੱਤੇ ਸ਼ੇਰ ਸ਼ਾਹ ਸੂਰੀ ਨੇ ਸਾਧ ਆਪਣੇ ਮਾਨਯੂ ਨੇ ਸਾਧ ਸੰਗਤ ਜੀ ਤਲਵਾਰ ਧੂਰੇ ਸੀ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਪਾਤਸ਼ਾਹ ਨੂੰ ਜਦੋਂ ਜਲਾਹ ਤੇ ਜਲਾਹੀ ਸਾਧ ਸੰਗਤ ਜੀ ਅੰਦਰ ਜਦੋਂ ਸਤਿਗੁਰੂ ਜੀ ਪਾਤਸ਼ਾਹ ਖੱਡੀ ਵਿੱਚ ਡਿੱਗੇ ਪ੍ਰੇਮੀ ਜਨੋ ਤਾਂ ਉਸ ਵੇਲੇ ਸਤਿਗੁਰੂ ਜੀ ਪਾਤਸ਼ਾਹ ਜਦੋਂ ਜਲਾਹ ਕਹਿਣ ਲੱਗਾ ਕੌਣ ਹੈ ਖੜਕਾ ਹੋਇਆ ਹੈ ਤਾਂ ਉਹ ਸਾਧ ਸੰਗਤ ਜੀ ਉਹਦੀ ਘਰਵਾਲੀ ਬੋਲੀ ਕਹਿੰਦੇ ਕੌਣ ਹੋਣਾ ਅਮਰੂ ਨਥਾਵਾਂ ਹੋਣਾ ਜਿਹੜਾ ਕੜੂ ਕੌੜਵਾਂ ਦੇ ਪਰ ਪਾਣੀ ਭਰਦਾ ਫਿਰਦਾ ਹੈ। ਇਹ ਸਾਧ ਸੰਗਤ ਗੁਰੂ ਕਿਆ ਨੂੰ ਇਸ ਤਰ੍ਹਾਂ ਦੇ ਸਤਿਗੁਰੂ ਜੀ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਸਾਧ ਸੰਗਤ ਜੀ ਜਿਹੜੀ ਅਜਰ ਵਸਤੂ ਹੈ ਉਹ ਸਾਧ ਸੰਗਤ ਜੀ ਜਾਂ ਗੁਰੂ ਜਲ ਸਕਦਾ ਹੈ ਜਾਂ ਸਾਧ ਸੰਗਤ ਜਿਹੜਾ ਗੁਰਸਿੱਖ ਜਿਹੜਾ ਹਿਰਦਾ ਦਰਵੀ ਭੂਤ ਹੈ ਜਿਹਦੇ ਹਿਰਦੇ ਵਿੱਚ ਸਾਧ ਸੰਗਤ ਦੀ ਕੋਮਲਤਾ ਆਈ ਹੈ ਉਹ ਜਲ ਸਕਦਾ ਹੈ।
ਸੇਤ ਬਾਰ ਸਿਰ ਮੁਖ ਪਰਤਾਹੀ।
ਇਹਦਾ ਸੇਤ ਬਾਰ ਸੇਤ ਬਾਲ ਕਹਿੰਦੇ ਬਾਲ ਕਹਿੰਦੇ ਬਾਲਾਂ ਨੂੰ, ਸੇਤ ਕਹਿੰਦੇ ਚਿੱਟੇ ਨੂੰ। ਇਹਦੇ ਮੂੰਹ ਦੇ ਉੱਤੇ ਵੀ ਤੇ ਸਿਰ ਦੇ ਉੱਤੇ ਵੀ ਚਿੱਟੇ ਬਾਲ ਹਨ। ਹੁਣ ਚਿੱਟੇ ਬਾਲ ਸਾਧਸਾਂ ਜੀ ਜਿਸ ਤਰ੍ਹਾਂ ਮਤ ਚੱਲੇ ਜਾਂ ਬੁੱਢਾ ਹੋਵੇ, ਗੁਰੂ ਸਾਹਿਬ ਜੀ ਨੇ ਸਾਧਸਾਂ ਜੀ ਦੋਵੇਂ ਪੱਖ ਲਏ ਹਨ। ਇਹ ਨਹੀਂ ਕਿ ਸਾਰੇ ਜਿਹੜੇ ਚਿੱਟੇ ਬਾਲ ਉਹਨਾਂ ਦੀ ਮਤ ਕਿਤੇ ਦੂਰ ਹੋ ਜਾਂਦੀ। ਗੁਰੂ ਅਮਰਦਾਸ ਦੇ ਪਾਤਸ਼ਾਹ ਜੀ ਫਰੀਦ ਸਾਹਿਬ ਜੀ ਨੇ ਕਿਹਾ ਸੀ ਨਾ, ਫਰੀਦ ਸਾਹਿਬ ਜੀ ਕਹਿੰਦੇ ਵੀ ਜਦੋਂ ਬੁੱਢਾ ਹੋ ਜਾਂਦਾ ਉਸ ਵੇਲੇ ਪਰਮੇਸ਼ਰ ਦੀ ਬੰਦਗੀ ਕਿਸ ਤਰ੍ਹਾਂ ਕਰਨੀ, ਤਾਂ ਜਦੇ ਸਾਧਸਾਂ ਦੀ ਮਹੱਲਾ ਤੀਜਾ ਕਹਿ ਕੇ ਗੁਰੂ ਅਮਰਦਾਸ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਸੀ। ਕਹਿਣ ਲੱਗੇ ਨਹੀਂ, ਬੁੱਢੇ ਵਿੱਚ ਬੁੱਢੇ ਸਰੀਰ ਵਿੱਚ ਵੀ ਪਰਮੇਸ਼ਰ ਦੀ ਬੰਦਗੀ ਕੀਤੀ ਜਾ ਸਕਦੀ ਹੈ। ਇਸ ਕਰਕੇ ਸਾਧਸਾਂ ਜੀ ਇਹ ਜਿਹੜਾ ਅਤੀ ਮਨਮੁੱਖ ਹੈ ਖੇਰੜ, ਇਹਦੇ ਸੇਤ ਬਾਲ, ਆਪਣੇ ਮੁੱਖ ਦੇ ਵੀ ਬਾਲ ਚਿੱਟੇ ਹਨ ਤੇ ਸਿਰ ਦੇ ਵੀ ਵਾਲ ਚਿੱਟੇ ਹਨ।
ਤਉ ਕੁਝ ਬਹੁ ਤਨ ਕੀ ਮਾਹੀ,
ਪਰ ਸਾਧਸਾਂ ਜੀ ਫਿਰ ਵੀ ਇਹ ਜਿਹੜਾ ਤਨ ਹੈ ਬਹੁਤਾ ਉੱਚਾ ਨਹੀਂ ਹੈ, ਐਸਾ ਇਹਦਾ ਆਪਣੇ ਸਰੀਰ ਦੀ ਬਣਤਰ ਕਵੀ ਸਾਹਿਬ ਜੀ ਦੱਸਦੇ ਨੇ।
ਮੋਟਾ ਪੇਟ ਓਠ ਵੀ ਮੋਟੇ,
ਕਹਿੰਦੇ ਪੇਟ ਜਿਹੜਾ ਇਹਦਾ ਸਾਧਸਾਂ ਜੀ ਪੇਟ ਹੈ ਉਹ ਵੀ ਬੜਾ ਮੋਟਾ ਹੈ, ਤੇ ਹੋਰ ਜਿਹੜੇ ਦੁੱਲ ਹਨ ਉਹ ਵੀ ਬੜੇ ਬੜੇ ਮੋਟੇ ਹਨ।
ਤੁੰਡ ਬੜੋ ਕਸਲੋ ਚਿਨ ਛੋਟੀ,
ਅਗਰ ਤੁੰਡ ਨਾਮ ਜਿਹੜਾ ਸਿਰ ਉਹ ਬਹੁਤ ਵੱਡਾ ਹੈ, ਸਾਧਸਾਂ ਦੀ ਘੜੇ ਜਿੱਡਾ ਸਿਰ ਹੈ, ਉਹ ਘੜੇ ਜਿੱਡੇ ਸਿਰ ਦੇ ਵਿੱਚ ਜਿਹੜੇ ਨੇਤਰ ਹਨ ਉਹ ਬੜੇ ਛੋਟੇ ਛੋਟੇ ਹਨ। ਇਸ ਤਰ੍ਹਾਂ ਦੀ ਕਵੀ ਸਾਹਿਬ ਜੀ ਵੀ ਸਰੀਰ ਦੀ ਬਣਤਰ ਘੇੜ ਖਤਰੀ ਦੀ ਦੱਸਦੇ ਹਨ।
ਧੋਤੀ ਕਰਕ ਰਹਿਤ ਜੋ ਢਿੱਲੀ,
ਹਾਂ ਜੀ ਧੋਤੀ ਇਸ ਨੇ ਬੰਨੀ, ਉਹ ਸਾਧਸਾਂ ਜੀ ਸਦਾ ਉਹਨੂੰ ਢਿੱਲੀ ਕਰੀ ਜਾਂਦਾ ਹੱਥ ਨਾਲ, ਉਹ ਧੋਤੀ ਬੰਨੀ ਹੋਈ ਹੈ ਲੱਕ ਦੇ ਨਾਲ, ਪਰ ਉਹਨੂੰ ਜਰਾ ਕੁ ਵਾਰ ਢਿੱਲੀ ਕਰ ਲੈਂਦਾ ਹੈ।
ਗਰੀਬਾ ਛੋਟੀ ਜਾਂ ਧਰ ਲੀਲੀ,
ਗਰੀਬਾ ਜਿਹੜੀ ਸਾਧਸਾਂ ਜੀ ਕਹਿੰਦੇ ਜਿਹੜੀ ਗਰੀਬਾ ਹੈ, ਗਰੀਬਾ ਕਹਿੰਦੇ ਗਰਦਨ, ਉਹ ਕਹਿੰਦੇ ਛੋਟੀ ਜੇ ਇਸ ਤਰ੍ਹਾਂ ਜਿਹੜੇ ਇਹਦੇ ਜਿਹੜਾ ਧੜ ਧੜ ਹੈ ਨਾ ਸਰੀਰ, ਮੰਨ ਲਓ ਕਿ ਉਸਨੇ ਨਿਗਲ ਲਈ ਹੈ ਉਹਦੀ ਜਿਹੜੀ ਆਪਣੀ ਗਰੀਬਾ ਹੈ, ਕਿਉਂ ਨਿੱਕੀ ਗਰਦਨ, ਜੇ ਨਿੱਕੀ ਗਰਦਨ ਛਾਤੀ ਨਹੀਂ ਬਾਲ, ਉਹ ਕਹਿੰਦੇ ਸਾਧਸਾਂ ਜੀ ਇਹ ਰਾਜਨੀਤਿਕ ਗ੍ਰੰਥਾਂ ਵਿੱਚ ਆਉਂਦਾ, ਇਹ ਨਾ ਸੋਚੋ ਵੀ ਕਿਸੇ ਦੇ ਉੱਤੇ ਲਾਗੂ ਹੋਵੇ, ਮੈਨੂੰ ਪਤਾ ਨਹੀਂ। ਸਾਧਸਾਂ ਜੀ ਕਹਿੰਦੇ ਇੱਕ ਤਾਂ ਸਾਧਸਾਂ ਜੀ ਜਿਹੜਾ ਬਿੱਲਾ ਬੰਦਾ ਹੈ, ਇੱਕ ਛੋਟੀ ਗਰਦਨ, ਨਿੱਕੀ ਗਰਦਨ ਅਤੇ ਛਾਤੀ ਅਤੇ ਵਾਲ, ਉਹ ਨਾ ਹੋਣ ਸਾਧਸਾਂ ਜੀ ਉਹ ਬੜਾ ਖਤਰਨਾਕ, ਉਸਨੂੰ ਰਾਜਨੀਤਿਕ ਨੇ ਲਿਖਿਆ ਹੈ। ਇਸ ਕਰਕੇ ਸਤਿਗੁਰੂ ਜੀ ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਇਹਦੀ ਛੋਟੀ ਗਰਦਨ ਹੈ, ਸਿਰ ਬੜਾ ਬਹੁਤ ਵੱਡਾ ਹੈ, ਤੇ ਵੱਡਾ ਸਿਰ ਇਸ ਤਰ੍ਹਾਂ ਗਰਦਨ ਇਸ ਤਰ੍ਹਾਂ ਜਿਸ ਤਰ੍ਹਾਂ ਸਾਰੇ ਸਰੀਰ ਨੇ ਅੰਦਰ ਨਿਗਲੀ ਹੋਈ ਗਰਦਨ ਹੈ।
ਢਿੱਲੀ ਜਾਮੇਗੀ ਬੋਤਨੀਆਂ,
ਹਾਂ ਜਾਮਾ ਜਿਹੜਾ ਇਸਨੇ ਆਪਣਾ ਉੱਪਰ ਸਾਧਸਾਂ ਜੀ ਚੋਲਾ ਪਾਇਆ ਹੋਇਆ ਹੈ, ਉਹਦੀਆਂ ਜਿਹੜੀਆਂ ਤਣੀਆਂ ਨੂੰ ਬੜੀਆਂ ਢਿੱਲੀਆਂ ਢਿੱਲੀਆਂ ਛੱਡੀਆਂ ਹੋਈਆਂ ਹਨ। ਇਸ ਤਰ੍ਹਾਂ ਦਾ ਇਸਦੇ ਸਰੀਰ ਦੀ ਬਣਤਰ ਕਵੀ ਸਾਹਿਬ ਜੀ ਕਹਿ ਰਹੇ ਹਨ।
ਝਗੜਨ ਕੋ ਪਰਵੀਨ ਜਨ ਬਣੀਆਂ,
ਕਹਿੰਦੇ ਝਗੜਨ ਵਾਸਤੇ ਬਣੀਆਂ, ਜਿਸ ਤਰ੍ਹਾਂ ਬਾਣੀਆਂ ਝਗੜਦਾ ਹੁੰਦਾ ਨਾ, ਬਾਣੀਆਂ ਆਪਣੇ ਸੌਦਾ ਵੇਚਣ ਨੂੰ ਜਾ, ਉਹ ਇਸ ਤਰ੍ਹਾਂ ਬਾਣੀਆਂ ਦੇ ਵੱਤ ਇਹ ਝੜਨ ਵਾਸਤੇ ਬੜਾ ਤਕੜਾ ਹੈ। ਘੇੜ ਖੱਤਰੀ
ਪੋਲੀ ਬੜੀ ਪਾਗ ਸਿਰ ਧਾਰੇ,
ਹਾਂ ਪੋਲੀ ਜਿਹੀ ਇਸਨੇ ਬਹੁਤ ਵੱਡੀ ਸਾਧਸਾਂ ਜੀ ਪੱਗ ਸਿਰ ਦੇ ਉੱਤੇ ਰੱਖੀ ਹੋਈ, ਪੋਲੀ ਜਿਹੀ ਹੋ ਗਈ, ਬਹੁਤ ਪੋਲੀ ਜਿਹੀ,
ਘਰ ਸੋਟੀ ਧਰ ਧਰ ਪੱਗ ਡਾਰੇ,
ਹਾਂ ਇੱਕ ਹੱਥ ਵਿੱਚ ਸੋਟੀ ਇਸਨੇ ਫੜੀ ਹੋਈ ਹੈ, ਉਹ ਸੋਟੀ ਦੇ ਆਸਰੇ ਦੇ ਨਾਲ ਹੌਲੀ ਹੌਲੀ ਸਹਿਜੇ ਸਹਿਜੇ ਇਹ ਤੁਰ ਰਿਹਾ ਹੈ।
ਅਹੰਕਾਰੀ ਘਰ ਕੀ ਠੌਰ,
ਪਰ ਸਾਧਸਾਂ ਜੀ ਆਪਣੇ ਘਰ ਵਾਸਤੇ ਇੰਨਾ ਅਹੰਕਾਰੀ ਹੈ, ਬੜਾ ਭਾਰੀ ਹੰਕਾਰ ਦੇ ਲੱਦਿਆ ਪਿਆ ਹੰਕਾਰ ਦੇ ਨਾਲ, ਕਹਿੰਦੇ ਆਪਣੇ ਬਰਾਬਰ ਕਿਸੇ ਨੂੰ ਜਾਣਦਾ ਨਹੀਂ ਹੈ ਕਿ ਮੇਰੇ ਬਰਾਬਰ ਕੋਈ ਨਹੀਂ, ਸਾਰੇ ਪਿੰਡ ਦਾ ਇਹ ਆਪਣੇ ਆਪ ਨੂੰ ਇਹ ਘੇੜ ਖੱਤਰੀ ਚੌਧਰੀ ਬਣਿਆ ਹੋਇਆ ਹੈ।
ਆਪਣੀ ਜਾਤ ਗੁਰੂ ਕੀ ਜਾਣੈ,
ਇਹ ਵੀ ਕਹਿੰਦਾ ਕਿ ਮੇਰੀ ਯਾਰ ਗੁਰੂ ਦੀ ਇੱਕੋ ਜਾਤ ਹੈ। ਜਿਸ ਤਰ੍ਹਾਂ ਸਾਧਸਾਂ ਜੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਏਮਨਾਬਾਦ ਵਿੱਚ ਗਏ, ਉੱਥੇ ਵੀ ਇੱਕ ਖੱਤਰੀ ਸੀ ਮਲਕ ਭਾਗੋ, ਉਸਨੇ ਵੀ ਇਸੇ ਇਹੀ ਵਚਨ ਕੀਤਾ ਸੀ ਨਾ ਗੁਰੂ ਨਾਨਕ ਸਾਹਿਬ ਨੂੰ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੇਰੀ ਵੀ ਜਾਤ ਖੱਤਰੀ, ਮੈਂ ਵੀ ਖੱਤਰੀ, ਉਹ ਤੂੰ ਲਾਲੋ ਦੇ ਸ਼ੂਦਰ ਦੇ ਘਰ ਜਾ ਕੇ ਰੋਟੀਆਂ ਖਾਂ, ਜਦ ਸਾਡੀ ਜਿਹੜੀ ਖੱਤਰੀ ਜਾਤ ਉਹਨੂੰ ਤਹੀਨ ਕਰ ਦਿੱਤੀ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਕਹਿਣ ਲੱਗੇ ਖੱਤਰੀਆਂ ਦਾ ਇਹ ਧਰਮ ਨਹੀਂ ਕਿ ਲੋਕਾਂ ਦਾ ਲਹੂ ਨਚੋੜੋ, ਲਾਲੋ ਜਿਹੜਾ ਤਰਖਾਣ ਉਹ ਸੱਚੀ ਸੁੱਚੀ ਕਿਰਤ ਕਰਦਾ ਹੈ, ਇਸ ਕਰਕੇ ਮੈਂ ਉਹਦੇ ਪਰੇਸ਼ਾਨਾ ਛੱਡਦਾ। ਕਹਿਣ ਲੱਗੇ ਉਹਦੀ ਸੱਚੀ ਸੁੱਚੀ ਕਿਰਤ ਦਾ ਕੀ ਪਤਾ, ਕਹਿਣ ਲੱਗੇ ਤੂੰ ਵੀ ਆਪਣੇ ਲਿਆ ਉਹਦੇ ਵੀ ਮੰਗਵਾ ਲੈਂਦੇ ਹਾਂ। ਗੁਰੂ ਸਾਹਿਬ ਨੇ ਸਾਧਸਾਂ ਜੀ ਭਾਈ ਲਾਲੋ ਦੇ ਸੁੱਕੇ ਟੁੱਕੜ ਮੰਗਵਾ ਲਏ ਜਿਹੜੇ ਖਾਂਦੇ ਸਨ, ਤੇ ਇਹਦੇ ਮਨ ਕੂੜੇ ਆ ਗਏ, ਦੋਨਾਂ ਹੱਥਾਂ ਸੱਜੇ ਹੱਥ ਵਿੱਚ ਕਿ ਜਿਹੜਾ ਖੱਬਾ ਸਾਧਸਾਂ ਜੀ ਉਹ ਪਵਿੱਤਰ ਮੰਨਿਆ ਗਿਆ। ਹਮੇਸ਼ਾ ਹੀ ਜਿਹੜੇ ਸਾਧੂ ਮਹਾਤਮਾ ਹਨ ਉਹ ਸਾਧ, ਤੁਸੀਂ ਨਿਰਮਲਿਆ ਸਾਧੂਆਂ ਵਿੱਚ ਚਲੇ ਜਾਓ, ਅਦਾਸੀ ਸਾਧੂਆਂ ਵਿੱਚ ਚਲੇ ਜਾਓ, ਉਹ ਖੱਬੇ ਹੱਥ ਨੂੰ ਇੱਥੇ ਰੱਖ ਲੈਣਗੇ। ਜੇ ਕਿਤੇ ਉਹਦੀ ਪੰਗਤ ਵਿੱਚ ਨਾ ਖੱਬੇ ਹੱਥ ਨਾਲ ਵੀ ਰੋਟੀ ਖਾਣ ਲੱਗ ਪਾਓ, ਉਹ ਕਾਕਾ ਤੈਨੂੰ ਅਕਲ ਨਹੀਂ, ਤੂੰ ਖੱਬੇ ਹੱਥ ਨਾਲ ਰੋਟੀ ਖਾਣਾ, ਸੱਜੇ ਹੱਥ ਨਾਲ ਸਾਧ ਸੰਗਤ ਪ੍ਰਸ਼ਾਦਾ ਛਕਣ ਲੱਗੋ। ਕਹਿੰਦੇ ਇਹ ਪਵਿੱਤਰ ਹੈ, ਇਹਦੇ ਨਾਲ ਹੱਥ ਧੋਈਦੇ, ਗੰਦੇ ਹੱਥ ਧੋਈਦੇ ਹਨ। ਜਿਹੜੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸੌਰੀ ਸੀਗੇ, ਉਹ ਸਾਧ ਸੰਗਤ ਖੱਬੇ ਹੱਥ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਨਹੀਂ ਸੀ ਲੱਗਦੇ, ਹਮੇਸ਼ਾ ਸੱਜੇ ਹੱਥ ਨਾਲ ਰੱਖਦੇ ਸੀ। ਇਹਨੇ ਇਹਨੂੰ ਸਾਧ ਸੰਗਤ ਜੀ ਜਦੋਂ ਸੱਜੇ ਹੱਥ ਵਿੱਚ ਭਾਈ ਲਾਲੋ ਦੇ, ਭਾਈ ਲਾਲੋ ਦੀ ਜਦੋਂ ਟੁੱਕੜ ਸਾਧ ਸੰਗਤ ਨੇ ਪੀੜਿਆ, ਖੱਬੇ ਹੱਥ ਵਿੱਚ ਇਹਦੀ ਸਾਧ ਸੰਗਤ ਜੀ ਜਿਹੜਾ ਆਪਣਾ ਮਾਲ ਕੂੜਾ ਸੀ ਪੀੜਿਆ, ਦੋਨਾਂ ਵਿੱਚੋਂ ਇੱਕ ਵਿੱਚੋਂ ਸੱਜੇ ਹੱਥ ਵਿੱਚੋਂ ਦੁੱਧ ਚੋਣ ਲੱਗ ਪਿਆ ਤੇ ਖੱਬੇ ਹੱਥ ਵਿੱਚੋਂ ਲਹੂ ਚੋਣ ਲੱਗ ਪਿਆ। ਕਹਿੰਦੇ ਆ ਦੇਖ ਲੈ ਤੇਰੇ ਸਾਹਮਣੇ। ਇਹ ਹੁਣ ਇਹ ਵੀ ਸਾਧ ਸੰਗਤ ਜੀ ਹੀ ਕਹਿ ਰਿਹਾ ਹੈ, ਕਹਿਣ ਲੱਗੇ ਗੁਰੂ ਦੀ ਵੀ ਜਾਤ ਖੱਤਰੀ ਤੇ ਮੈਂ ਵੀ ਖੱਤਰੀ ਹਾਂ। ਇਹਦੇ ਮਨ ਵਿੱਚ ਸਾਧ ਸੰਗਤ ਜੀ ਇਹੀ ਹੈ ਕਿ ਸਾਡੀ ਇੱਕ ਜਾਤ ਹੈ,
ਕਰੇ ਸ਼ਰੀਕ ਪਨੋ ਹਿਤ ਹਨੇ,
ਇਹ ਸ਼ਰੀਕ ਪੁਣਾ ਕਰਦਾ ਹੈ ਆਪਣੇ ਹਿੱਤ ਨੂੰ ਖਤਮ ਕਰਨ ਵਾਸਤੇ ਕਿ ਮੇਰਾ ਸ਼ਰੀਕ, ਅਸੀਂ ਸ਼ਰੀਕਾ ਹੈ। ਜਿਸ ਤਰ੍ਹਾਂ ਕਹਿੰਦੇ ਪਏ ਇਹ ਵੀ ਸਾਡੀ ਜਾਤ ਦਾ ਹੀ ਹੈ, ਇਹਦੇ ਵਿੱਚ ਇਹ ਜਾਤੀਵਾਦ ਹੈ।
ਜਰੀ ਨਾ ਜਾਏ ਕ੍ਰਿਤੇ ਗੁਰ ਕੀ,
ਪਰ ਇਹ ਗੁਰੂ ਸਾਹਿਬ ਦੀ ਕ੍ਰਿਤ ਸਾਧ ਸੰਗਤ ਜਰੀ ਉਤਰ ਆਪਣੇ ਜਰੀ ਨਹੀਂ ਜਾ ਰਹੀ, ਗੁਰੂ ਸਾਹਿਬ ਦੀ ਵਡਿਆਈ ਨਹੀਂ ਉਤੋਂ ਜਰੀ ਜਾਂਦੀ ਕਿ ਮੈਂ ਖੱਤਰੀ ਹਾਂ, ਮੈਨੂੰ ਪੁੱਛਦਾ ਕੋਈ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਉਹਨਾਂ ਦੀ ਸੁਣੀ ਅਰਦਾਸ, ਸਵਾਮੀ ਮੇਰਾ ਸਰਵ ਕਲਾ ਬਣਿਆਈ, ਪ੍ਰਗਟ ਪਈ ਸਗਲੇ ਜੋਗੰਤਰ ਗੁਰੂ ਨਾਨਕ ਜੀ ਵਡਿਆਈ। ਇਹ ਤਾਂ ਗੁਰੂ ਘਰ ਦੀ ਮਹਾਨ ਵਡਿਆਈ ਹੈ ਕਿ ਮੈਂ ਉਸੇ ਤਰ੍ਹਾਂ ਫਿਰ ਰਿਹਾ ਹਾਂ।
ਵਿਸਰਤ ਨਾਨ ਚਿੰਤਾ ਔਰ ਕੀ,
ਇਹਦੇ ਸਾਥ ਸਾਡੀ ਬੜੀ ਭਾਰੀ ਚਿੰਤਾ ਹਿਰਦੇ ਵਿੱਚ,
ਕਹੋ ਜਾਏ ਮੈਂ ਜੇ ਹਟ ਰਹਿ,
ਕਹਿਣ ਲੱਗਾ ਜੇ ਹੁਣ ਮੈਂ ਕਹਾਂ ਜਾ ਕੇ ਇੱਕ ਵਾਰੀ ਫਿਰ ਜਾਣਾ, ਜੇ ਤਾਂ ਹਟ ਗਿਆ ਗੁਰੂ ਸਾਹਿਬ ਕੰਧ ਬਣਾਉਣ ਤੋਂ,
ਨਹੀਂ ਤਾਂ ਉਹ ਸੰਕਟ ਕੋ ਸਹਿ,
ਨਹੀਂ ਤਾਂ ਵੀ ਗੁਰੂ ਬੜਾ ਭਾਰੀ, ਜੇ ਨਾ ਹਟਿਆ ਤਾਂ ਬੜਾ ਭਾਰੀ ਸੰਕਟ ਇਹਨੂੰ ਫੇਰ ਸਹਿਣਾ ਪਵੇਗਾ ਗੁਰੂ ਹਰਗੋਬਿੰਦ ਸਾਹਿਬ ਨੂੰ।
ਹਿਮ ਚਿਤ ਠਾਨ ਗੁਰੂ ਟਿਕ ਚੱਲਿਓ,
ਇਸ ਤਰ੍ਹਾਂ ਸਾਧ ਸਾਂਝੀ ਮਾੜੀ ਨੀਤੀ ਧਾਰ ਕੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਕੋਲ ਜਾ ਰਿਹਾ ਹੈ।
ਈਰਖਾ ਤੇ ਮਨ ਜਲਿਓ,
ਆਪਣੀ ਈਰਖਾ ਦੇ ਨਾਲ ਸਾਧ ਸਾਂਝੀ ਸੜ ਰਿਹਾ ਹੈ। ਜਿਹੜੇ ਸ਼ੁਭ ਗੁਣ ਹਨ ਸਤਸੰਗੀ ਜਨੋ, ਉਹ ਦੂਸਰਿਆਂ ਨੂੰ ਕਦੇ ਸਾੜਦਾ ਹੁੰਦਾ, ਜਿਹੜੇ ਸ਼ੁਭ ਗੁਣ ਹਨ ਸਾਡੇ ਵਿੱਚ ਉਹ ਸਾਡੇ ਅੰਦਰ ਸਾਧ ਸੰਗਤ ਈਰਖਾ ਦੀ ਅਗਨੀ ਜਿਹੜੀ ਆਸਾ ਤੇ ਦਵੈਸ਼ ਹੈ ਉਹਦੇ ਨਾਲ ਸੜੀ ਜਾਂਦੇ ਨੇ। ਜਿਸ ਤਰ੍ਹਾਂ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹ ਨਾ ਉਪਜੇ ਸੋ ਤਨ ਜਾਣ ਨਿਸ਼ਾਨ। ਸ਼ਮਸ਼ਾਨ ਭੂਮੀ ਹੈ ਸਾਧ ਸੰਗਤ ਦੇ ਅੰਦਰ, ਜਿੱਥੇ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨੇ, ਸ਼ਮਸ਼ਾਨ ਭੂਮੀ ਵਿੱਚ ਸਾਧ ਸੰਗਤ ਜੀ ਮੁਰਦੇ ਸੜਦੇ ਹਨ। ਇੱਥੇ ਜਿਹੜੇ ਈਰਖਾਲੂ ਦਾ ਜਿਹੜਾ ਹਿਰਦਾ ਹੈ ਉੱਥੇ ਸਾਧ ਸਾਂਝੀ ਸ਼ੁਭ ਗੁਣ ਸੜੀ ਜਾਂਦੇ ਹਨ, ਇਤਨੀ ਬਾਤ ਹੈ। ਇਸ ਕਰਕੇ ਇਹ ਸਾਧ ਸਾਂਝੀ ਆਪਣੀ ਈਰਖਾ ਦੇ ਨਾਲ ਸ਼ੁਭ ਗੁਣਾਂ ਨੂੰ ਸਾੜ ਰਿਹਾ ਹੈ। ਘਿਰਣ ਖੱਤਰੀ
ਕ੍ਰੋਧ ਅਹੂਤੀ ਪਰਦ ਪ੍ਰਚੰਡ,
ਹਾਂਜੀ ਕਹਿੰਦੇ ਕ੍ਰੋਧ ਅਹੂਤੀ, ਇੱਕ ਤਾਂ ਸਾਧ ਸਾਂਝੀ ਈਰਖਾ ਹੈ, ਦੂਸਰੇ ਇਹ ਕ੍ਰੋਧ ਦਾ ਅਹੂਤੀ ਨਾਮ ਘਿਓ ਉੱਪਰ ਪਾਈ ਜਾਂਦਾ, ਹੋਰ ਹੋਰ ਪ੍ਰਚੰਡ ਅੱਗ ਹੋਈ ਜਾਂਦੀ ਇਹਦੇ ਹਿਰਦੇ ਵਿੱਚ।
ਗੁਰ ਜਸ ਸੁਨਤ ਹਤੇ ਜਨ ਦੰਡ,
ਕਹਿੰਦੇ ਗੁਰੂ ਦਾ ਜਿਹੜਾ ਜਸ ਹੈ ਅੱਗ ਜਲਦੀ ਹੋਵੇ, ਸਾਧ ਸੰਗਤ ਢੇਰ ਅੱਗ ਦਾ ਇੱਕ ਹੋਵੇ ਉਹਦੇ 'ਚ ਤਾਂ ਡੰਡੇ ਨਾਲ ਹਿਲਾ ਦਿਓ, ਹੋਰ ਅੱਗ ਭਰਾਂਬਰ ਉੱਠਦਾ ਹੈ। ਕਹਿੰਦੇ ਗੁਰੂ ਦਾ ਜਿਹੜਾ ਜਸ ਹੈ ਉਹ ਡੰਡਾ ਹੈ, ਉਹ ਡੰਡੇ ਨਾਲ ਹੋਰ ਰਹਿੰਦਾ, ਜਦੋਂ ਗੁਰੂ ਦਾ ਜਸ ਹੁੰਦਾ ਤਾਂ ਹੋਰ ਅੱਗ ਸਭ ਭੜਪਣ ਹੁੰਦੀ ਹੈ। ਇੱਕ ਤਾਂ ਉਹਦੇ ਈਰਖਾ ਦੇ ਘਿਓ ਦੀ ਸਾਧ ਸੰਗਤ ਕ੍ਰੋਧ ਦੀ ਅਹੁਤੀ ਪੈ ਰਹੀ ਹੈ, ਦੂਸਰਾ ਜਿਹੜਾ ਗੁਰੂ ਦਾ ਜਸ ਰੂਪੀ ਡੰਡਾ ਉਹਨੂੰ ਹੋਰ ਹਿਲਾ ਰਿਹਾ ਹੈ, ਉਹ ਹੋਰ ਭੜਪਣ ਹੋ ਰਹੀ ਦੀ ਅੱਗ।
ਮਤ ਮੋਟੀ ਬਲ ਦੁਸ਼ਟ ਕੀ ਚਲ ਆਇਓ ਗੁਰ ਪਾਸ,
ਇਹ ਸਾਧ ਸੰਗਤ ਦੀ ਬੜੀ ਮਤ ਮੋਟੀ ਦਾ ਮੋਟੀ ਮਤ ਦਾ ਹੈ। ਇਹ ਗੁਰੂ ਸਾਹਿਬ ਤੇ ਚੜ ਕੇ ਆਇਆ, ਚੜਾਈ ਕਰਕੇ ਆਇਆ ਕਿ ਮੈਂ ਗੁਰੂ ਸਾਹਿਬ ਨੂੰ ਲੜਾਂ ਜਾ ਕੇ। ਕਹਿੰਦੇ ਰਿਦੇ ਰੋਦ, ਜਿਸ ਤਰ੍ਹਾਂ ਸਾਧ ਸੰਗਤ ਜੀ ਟਟੈਣਾ ਹੁੰਦਾ ਰਾਤ ਨੂੰ, ਬਰਸਾਤ ਨੂੰ ਟਟੈਣੇ ਨਿਕਲਦੇ ਹੋ, ਐਵੇਂ ਮਾੜੀ ਮਾੜੀ ਅੱਗ ਦੋ ਕਰੀ ਜਾਂਦਾ। ਕਹਿੰਦੇ ਇਹ ਜਿਹੜਾ ਘੇਰੜ ਖੱਤਰੀ ਹੈ ਤਾਂ ਹੈਗਾ ਟਟੈਣੇ ਦੀ ਨਿਆਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸੂਰਜ ਦੀ ਨਿਆਈ ਹੈ। ਹੁਣ ਟਟੈਣਾ ਕਿਸ ਤਰ੍ਹਾਂ ਸੂਰਜ ਦੀ ਸਾਧ ਸੰਗਤ ਜੀ ਬਰਾਬਰ ਕਰ ਸਕਦਾ ਹੈ? ਇਹ ਟਟੈਣਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸੂਰਜ ਵੱਤ ਹਨ, ਉਹਨਾਂ ਦੀ ਬਰਾਬਰੀ ਕਿਸ ਤਰ੍ਹਾਂ ਕਰੇਗਾ? ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਅੱਜ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਦੇ ਹਾਂ, ਇਹ ਸਾਧਸਾਂ ਦੀ ਸਾਡਾ ਇਸ਼ਟ ਹੈ। ਧੰਨ ਸਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤ੍ਰਿੰਕਾਲ ਮਾਨਸ ਜਨ ਨਿਰਮੋਲ ਪਾਏ ਸਫਲ ਜਨ ਗੁਰ ਚਰਨ ਸਨ ਪਏ ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ ਸਰਵਣ ਮੋਲ ਗੁਰ ਬਚਨ ਤਰਨ ਪਏ ਚਰਨ ਅਮੋਲ ਪ੍ਰਦਰਸ਼ਨਾ ਕਰਕੇ। ਕਹਿੰਦੇ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਸ਼ਰਧਾ ਭਾਵਨਾ ਦੇ ਨਾਲ ਪ੍ਰਕਰਮਾ ਜ਼ਰੂਰ ਕਰੋ, ਇਹ ਸਾਡਾ ਇਸ਼ਟ ਹੈ। ਬੱਚੇ ਦਾ ਜਦੋਂ ਆਨੰਦ ਕਾਰਜ ਹੁੰਦਾ ਬੱਚੇ ਬੱਚੀ ਦਾ ਉਹਨਾਂ ਸਾਧਸਾਂ ਦੀ ਪ੍ਰਕਰਮਾ ਇਸੇ ਕਰੇ ਤਰ੍ਹਾਂ ਹੋਈਆਂ ਕਿ ਇਹ ਚਾਰ ਪ੍ਰਕਰਮਾਂ ਵਿੱਚ ਇਹਨਾਂ ਦਾ ਮੱਥਾ ਟੇਕਣਾ ਇਹਨਾਂ ਦਾ ਜੀਵਨ ਸਫਲਾ ਹੋ ਜਾਵੇ। ਇਹ ਗੁਰੂ ਇਸ਼ਟ ਹੈ ਸਾਡਾ ਸਾਧ ਸੰਗਤ ਜੀ। ਧੰਨ ਗੁਰੂ ਨਾਨਕ ਸਾਹਿਬ ਦੇ ਪਾ ਜਦੋਂ ਸ਼ਾਦੀ ਹੋਣ ਲੱਗੀ ਤਾਂ ਉਸ ਵੇਲੇ ਅੱਗ ਜਾਲ ਲਈ ਨਿੱਧੇ ਪ੍ਰੋਤ ਰਮਦਨ ਨਿੱਧਾ ਪ੍ਰੋਤ ਸੀ ਅਤੇ ਧੰਨ ਗੁਰੂ ਨਾਨਕ ਸਾਹਿਬ ਦੇ ਬਰਾਤੀ ਸਾਧ ਸੰਗਤ ਪੰਡਿਤ ਹਰਦਿਆਲ ਜੀ ਸਨ ਤਾਂ ਅੱਗ ਜਾਲ ਲਈ ਬੇਰੀਆਂ ਦੀ ਲੱਕੜਾਂ ਦੀ। ਉਹਦੇ ਦੁਆਲੇ ਗੁਰੂ ਸਾਹਿਬ ਦੀ ਪ੍ਰਕਰਮਾ ਹੋਣੀ ਸੀ। ਜਦੋਂ ਪ੍ਰਕਾਸ਼ ਜਦੋਂ ਇਸ਼ਾਰਾ ਹੋਇਆ ਕਿ ਜਦੋਂ ਕਿ ਜਦੋਂ ਲਾਮਾ ਪੜ੍ਹਦੇ ਜਿਹੜੇ ਤਾਂ ਜਾਣਕੀਰ ਬੱਚੇ ਉਹ ਤਾਂ ਸਾਧ ਸੰਗਤ ਜੀ ਜਦੋਂ ਇੱਕ ਲਾਮ ਪੂਰੀ ਹੋਣੀ ਸਾਧਾਂ ਨਾਲ ਉਹਨਾਂ ਨੇ ਸਾਧ ਊਂ ਲਾਮਾ ਸਾਧ ਸੰਗਤ ਜੀ ਜਿਹੜਾ ਆਪਣੇ ਮਰਜ਼ਾਦਾ ਹੈ ਉਹ ਬੱਚੇ ਖੜ੍ਹ ਕੇ ਸੁਣ ਮਰਜ਼ਾਦਾ ਇਹ ਹੈ। ਪਰ ਹੁਣ ਆਪਾਂ ਦੂਰ ਚਲੇ ਹਾਂ ਬੈਠ ਜਾਂਦੇ ਹਾਂ, ਬੈਠਣਾ ਨਹੀਂ ਚਾਹੀਦਾ। ਖੜ੍ਹ ਕੇ ਲਾਮਾ ਸੁਣੋ ਅਤੇ ਖੜ੍ਹ ਕੇ ਪ੍ਰਕਰਮਾ ਕਰੋ, ਆ ਕੇ ਉੱਥੇ ਖੜ੍ਹ ਜਾਓ ਫਿਰ ਮਰਜ਼ਾਦਾ ਇਹ ਹੈ। ਪਰ ਇੱਥੇ ਚੱਲਦੇ ਨਹੀਂ। ਪਰ ਸਤਿਗੁਰ ਇਹ ਰਹੋ ਵਿਚਾਰ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਨੂੰ ਸਾਧ ਸੰਗਤ ਜੀ ਇਸ਼ਾਰਾ ਹੋਇਆ ਪੰਡਿਤ ਜੀ ਦਾ ਕਿ ਉੱਠ ਕੇ ਪ੍ਰਕਰਮਾ ਕਰੋ। ਗੁਰੂ ਸਾਹਿਬ ਨੇ ਸਿਰ ਫੇਰ ਦਿੱਤਾ, ਕਹਿਣ ਲੱਗੇ ਨਹੀਂ ਪ੍ਰਕਰਮਾ ਕਾਹਦੀਆਂ, ਅੱਗ ਦੀ ਅੱਗ ਸਾਡਾ ਇਸ਼ਟ ਥੋੜੋ। ਅੱਗ ਤਾਂ ਜ਼ਰੂਰ ਸਾਨੂੰ ਸਾਡੇ ਕਾਰਜ ਸਿੱਧ ਕਰਦੀ ਹੈ ਜੇ ਅੱਗ ਨੂੰ ਆਪਾਂ ਇਸ਼ਟ ਕੋ ਪਾਣੀ ਨੂੰ ਸਾਧ ਸੰਗਤ ਜੀ ਉੱਥੇ ਅਨੰਦਪੁਰ ਸਾਹਿਬ ਨੇ ਦੇਖਿਆ ਜਾ ਕੇ ਨਹਿਰ ਦੇ ਉੱਤੇ ਲੋਕ ਦੀਵੇ ਜਗਾਈ ਜਾਂਦੇ ਹਨ। ਇਹ ਸਾਧ ਸੰਗਤ ਜੀ ਇਹ ਪਰਮੇਸ਼ਰ ਨੇ ਸਾਨੂੰ ਦਾਤ ਦਿੱਤੀ ਹੋਈ ਸਾਡੇ ਸਰੀਰ ਵਾਸਤੇ ਕਿ ਸਾਡਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੈ। ਇਹਦੇ 'ਚ ਪਾਣੀ ਹੈ, ਹਵਾ ਹੈ, ਇਹਦੇ 'ਚ ਮਿੱਟੀ ਹੈ, ਆਕਾਸ਼ ਦਾ ਤੱਤ ਹੈ ਅਤੇ ਇਹਦੇ ਵਿੱਚ ਸਾਧ ਸੰਗਤ ਜੀ ਇਹ ਪੰਜ ਤੱਤ ਗੁਰੂ ਸਾਹਿਬ ਨੇ ਬਾਹਰ ਸਾਨੂੰ ਦਿੱਤੇ ਵਰਤਣ ਵਾਸਤੇ ਕਿ ਤੇਰਾ ਸਰੀਰ ਜਿਹੜਾ ਹੈ ਪੰਜਾਂ ਤੱਤਾਂ ਦਾ ਹੈ, ਪੰਜਾਂ ਤੱਤਾਂ ਨੂੰ ਤੈਨੂੰ ਵਰਤਣਾ ਪਵੇਗਾ ਤਾਂ ਤੇਰਾ ਸਰੀਰ ਠੀਕ ਰਹੇਗਾ। ਇਹਨੂੰ ਇਹ ਥੋੜ੍ਹੀ ਇਹਨਾਂ ਨੂੰ ਜਾ ਕੇ ਮੱਥਾ ਟੇਕਣ ਲੱਗ ਪਈ। ਜਦੋਂ ਸਾਧ ਸੰਗਤ ਜੀ ਇਸ਼ਾਰਾ ਹੋਇਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਡਿਤ ਹਰਦਿਆਲ ਜੀ ਉਸ ਨੂੰ ਸਾਧ ਸੰਗਤ ਜੀ ਜਨੇਊ ਦੀ ਬਖਸ਼ਿਸ਼ ਕੀਤੀ ਹੋਈ ਸੀ ਗਿਆਨ ਦੇ ਜਨੇਊ ਦੀ, ਕਹਿਣ ਲੱਗੇ ਸਤਿਗੁਰੂ ਹੁਣ ਵਿਆਹ ਦੀ ਵੀ ਜਿਹੜੀ ਮਰਜ਼ਾਦਾ ਉਹ ਵੀ ਬਖਸ਼ਿਸ਼ ਕਰੋ। ਉਸ ਵੇਲੇ ਸਤਿਗੁਰੂ ਦੇ ਪਾਤਸ਼ਾਹ ਨੇ ਸਾਧ ਸੰਗਤ ਜੀ ਇੱਕ ਪੇਪਰ ਦੇ ਉੱਤੇ ਗੁਰਪ੍ਰਸਾਦ ਤੱਕ ਮੂਲ ਮੰਤਰ ਲਿਖਿਆ, ਲਿਖ ਕੇ ਲਿਖ ਕਾਗਜ਼ ਚੌਂਕੀ ਧਰੀ ਲੀਨ ਪ੍ਰਕਰਮਾ ਚਾਰ ਅੱਗੇ ਅੱਗੇ ਸਤਿਗੁਰੂ ਪਿੱਛੇ ਮੂਲ ਕੁਮਾਰ। ਇਹ ਮਰਜ਼ਾਦਾ ਕਾਇਮ ਕੀਤੀ। ਇਸ ਕਰਕੇ ਸਤਿਗੁਰੂ ਇਹ ਸਾਧ ਸਾਂਝੀ ਕੇਰੜ ਖੱਤਰੀ ਆਇਆ ਆ ਕਰਕੇ ਬੈਠ ਗਿਆ। ਕੋਈ ਇਸਨੇ ਨਾ ਨਮਸਕਾਰ ਕੀਤੀ, ਨਾ ਫਤਿਹ ਪੂਰੀ ਕੀਤੀ, ਨਾ ਇਸਨੇ ਗੁਰੂ ਸਾਹਿਬ ਨੂੰ ਲਾ ਆ ਕੇ ਚੁੱਪ ਕਰਕੇ ਬੈਠ ਗਿਆ ਹੰਕਾਰ ਲੈ ਕਰਕੇ।
ਸਭ ਗਵਾਰ ਬੋਲੂ ਮੁਖ ਬਾਣੀ,
ਇਹ ਗਵਾਰ ਮੂਰਖ ਸਾਧ ਸਾਂਝੀ ਗਵਾਰਾਂ ਵਾਲੀ ਭਾਸ਼ਾ ਬੋਲਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਸਾਧ ਸਾਂਝੀ ਰਾਜਾਨ ਰਾਂ ਰਾਜਾਨ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਉਹਨਾਂ ਨੂੰ ਸਾਧ ਸੰਗਤ ਜੀ ਇਹ ਗਵਾਰਾਂ ਵਾਲੀ ਭਾਸ਼ਾ ਬੋਲਿਆ ਗੁਰੂ ਸਾਹਿਬ ਜੀ ਨੂੰ।
ਕਹੋ ਭਾਈ ਅਰਜਨ ਕੇ ਨੰਦ,
ਕਹੋ ਭਾਈ ਭਾਈ ਬੋਲਿਆ ਸਾਧ ਇਹ ਅਰਜਨ ਦੇ, ਹੇ ਅਰਜਨ ਦੇ ਪੁੱਤਰ ਬੋਲ ਤੂੰ, ਮੈਂ ਆਇਆ ਤੇ ਤੂੰ ਪੁੱਛਣ
ਵਾਸਤੇ। ਕਹਿੰਦੇ
ਕਿਹੜਾ ਤੂੰ ਝਗੜਾ ਛੇੜਦਾ ਸਾਡੇ ਨਾਲ ਇੱਥੇ ਆ ਕਰਕੇ, ਕਿੰਨਾ ਤੇ ਉਤਪਾਦ ਕੀਤਾ ਕਿੰਨਾ ਪੱਧਰ ਕੀਤਾ ਪਿੱਛੇ ਕਰਕੇ ਆਇਆ।
ਇਸ ਭੂਮੀ ਕੋ ਮਾਲਕ ਕੋਈ,
ਕਹਿੰਦੇ ਇਹਦਾ ਇਸ ਭੂਮੀ ਦਾ ਮਾਲਕ ਹੈ ਕੋਈ। ਇਹ ਸਾਧ ਸੰਗਤ ਪਹਿਲੇ ਝਗੜਾ ਸ਼ੁਰੂ ਕਰ ਦੇ। ਦੇਖੋ ਸਾਧ ਸੰਗਤ ਇਹ ਸ਼ਬਦ ਕਵੀ ਸਾਹਿਬ ਜੀ ਨੇ ਉਹਨਾਂ ਦਾ ਉੱਤਰ ਪ੍ਰਸ਼ਨ ਲਿਖੇ ਹਨ। ਇਹ ਸ਼ਬਦ ਸਾਧ ਸੰਗਤ ਕਹਿਣ ਯੋਗ ਹੈ ਕਿਤੇ ਗੁਰੂ ਸਾਹਿਬ ਨੂੰ? ਕਵੀ ਸਾਹਿਬ ਕਹਿ ਰਹੇ ਹਨ, ਪਰ ਸਾਧ ਸੰਗਤ ਇਹ ਤਾਂ ਹੁਣ ਕਵੀ ਸਾਹਿਬ ਨੇ ਉਹਨਾਂ ਦਾ ਆਰਸ ਵਿੱਚ ਜਿਹੜਾ ਸੰਵਾਦ ਹੈ ਲਿਖ ਰਹੇ ਹਨ। ਪਰ ਇਸ ਤਰ੍ਹਾਂ ਦੇ ਅਪ ਸ਼ਬਦ ਇਹੋ ਜਿਹੜਾ ਕਿਰੜ ਖੱਤਰੀ ਹੈ, ਕਹਿਣ ਲੱਗਾ ਕਹੋ ਅਰਜਨ ਕੇ ਨੰਦ ਬੋਲ ਕਿ ਇਸ ਭੂਮੀ ਦਾ ਵੀ ਮਾਲਕ ਹੈ ਕੋਈ ਜਿੱਥੇ ਆ ਕੇ ਤੂੰ ਬੈਠ ਗਿਆ।
ਹੈ ਕਿ ਨਹੀਂ ਜਾਣੇ ਕਹੁ ਸੋਈ,
ਕਹਿਣ ਲੱਗੇ ਹੈ ਕਿ ਨਹੀਂ, ਕਹਿੰਦੇ ਹੈਗਾ ਕੋਈ, ਤੈਨੂੰ ਪਤਾ ਇਸ ਭੂਮੀ ਦਾ ਮਾਲਕ ਕੌਣ ਹੈ? ਇਹ ਬੋਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ।
ਕਿਸ ਕੋ ਤੈ ਬੂਜਨ ਕਰ ਦੀਨ,
ਕਹਿਣ ਲੱਗੇ ਤੈਂ ਪੁੱਛ ਲਿਆ ਕਿਸੇ ਨੂੰ ਕਿ ਕਿਹਦੀ ਭੂਮੀ ਹੈ ਉਹ? ਦੇਖੋ ਸਾਧ ਸੰਗਤ ਜੀ ਨਾ ਕੋ ਲੈ ਆਓ ਧਨ ਨਾ ਕੋ ਲੈ ਜਾਤ, ਰਾਵਣ ਨੂੰ ਤੇ ਅਧ ਛਤਰਪਤ ਤਿੰਨ ਮੈਂ ਗਏ ਬਲਾ। ਕੌਣ ਹੈ ਸਾਧ ਸੰਗਤ ਜੀ ਭੂਮੀ ਦਾ ਮਾਲਕ? इस करके ये बोल रहा है सतगुरु जी पातशाह जी नो
खर्चियो कहां मूल किस दीन
कहते जाते हैं खर्चिया जाए यदि रजिस्ट्री कराई है जाते मूल दिता है कि फिर आके की बह गए हैं या खर्च भी किया है इसको मेनू लेने वास्ते केरड़ खत्री बोल रहा है
श्री मुख ते अस कर फरमायो
उस बेले साथ संजी श्री मुख स्वायमान मुख तो ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ
ਦੁਸ਼ਟਨ ਸਿਰ ਉਤਪਾਤ ਉਠਾਇਓ
ਕਹਿੰਦੇ ਦੁਸ਼ਟਾਂ ਦੇ ਸਿਰ ਦੇ ਉੱਤੇ ਉਤਪਾਤ ਝਗੜਾ ਕਰਨ ਵਾਸਤੇ
ਕਰਤਾ ਪੁਰਖ ਭੂਮ ਕੋ ਮਾਲਕ
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੁਸ਼ਟਾਂ ਦੇ ਸਿਰ ਦੇ ਉੱਤੇ ਉਤਪਾਤ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਯਾਹੀ ਕਾਜ ਧਰਾਮ ਜਨਮੰ ਸਮਝ ਲਿਓ ਸਾਧੂ ਸੰਬੰਧਮ ਧਰਮ ਚੜਾਮ ਸੰਤੋ ਪਰਮ ਦੁਰਜ ਸ਼ਬਦ ਕੋ ਮੂਲ ਪਾਤ ਕਹਿੰਦੇ ਜਾਹੀ ਕਾਜ ਅਸਾ ਕਹਿੰਦੇ ਇਸ ਕਰਕੇ ਜਨਮ ਧਾਰਿਆ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਫਿਰ ਜੇ ਤੂੰ ਕਹਿੰਦਾ ਭੂਮੀ ਦਾ ਮਾਲਕ ਕੌਣ ਹੈ ਕਹਿੰਦੇ ਇਹ ਭੂਮੀ ਦਾ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਇਹਦਾ ਹੋਰ ਕੋਈ ਮਾਲਕ ਹੈ ਨੀ ਗੁਰੂ ਹਰਗੋਬਿੰਦ ਸਾਹਿਬ ਜੀ ਘੇਰਨ ਨੂੰ ਕਹਿਣ
ਲੱਗੇ ਕਹਿੰਦੇ
ਅਪਰ ਹੋਰ ਕੌਣ ਇਹਦਾ ਮਾਲਕ ਹੈ ਇਹਦਾ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਹੋਰ ਕੋਈ ਵੀ ਇਸਦੇ ਲਾਇਕ ਨਹੀਂ ਹੈ
ਸੋ ਪਰਮੇਸ਼ਰ ਭੋਜਨ ਕਰਿਓ
ਕਹਿੰਦੇ ਅਸੀਂ ਉਹ ਪਰਮੇਸ਼ਰ ਨੂੰ ਬੂਝ ਲਿਆ ਹੈ ਅਸੀਂ ਅਰਦਾਸ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਅਸੀਂ ਆਰੰਭ ਕੀਤਾ ਹੈ
ਪੁਰ ਕੋ ਰਚਨ ਮਨੋਰਥ ਧਰਿਓ
ਕਹਿੰਦੇ ਪੁਰ ਇੱਥੇ ਅਸੀਂ ਨਗਰ ਆਪਣੇ ਬਣਾਉਣ ਵਾਸਤੇ ਦਾ ਮਨੋਰਥ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਾਰਜ ਸਗਲ ਆਰੰਭਿਓ ਘਰ ਕਾ ਠਾਕੁਰ ਕਾ ਭਰੋਸਾ ਕਹਿੰਦੇ ਪਰਮੇਸ਼ਰ ਦੇ ਭਰੋਸੇ ਦੇ ਅਸੀਂ ਕਾਰ ਜਨਮ ਪਿਆ ਹੈ
ਹਰ ਚਰਨ ਰੁਜਮੇ ਚਿਤ ਪਰਿਓ
ਕਹਿੰਦੇ ਹਰੀ ਦੇ ਚਰਨਾਂ ਵਿੱਚ ਸਾਡੀ ਰੁਚੀ ਹੈ ਉੱਥੇ ਸਾਡਾ ਮਨ ਜੁੜਿਆ ਹੋਇਆ ਹੈ
ਸਭ ਵਿੱਚ ਇਹੀ ਮੂਲ ਹਮ ਕਰਜਿਓ
ਹਾਂ ਕਹਿੰਦੇ ਸਾਰਿਆਂ ਦੇ ਹਿੱਤ ਵਾਸਤੇ ਜਿਹੜੇ ਪ੍ਰਭੂ ਚਰਨਾਂ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਇਹੀ ਸਾਡਾ ਮੁੱਲ ਹੈ ਇਹ ਅਸੀਂ ਮੁੱਲ ਤਾਰ ਦਿੱਤਾ ਹੈ
ਅਪਰ ਪੂਜਨੋ ਹਮ ਨੈ ਕੀਨੋ
ਕਹਿੰਦੇ ਅਪਰ ਹੋਰ ਪੂਜਣ ਦੀ ਸਾਨੂੰ ਲੋੜ ਨਹੀਂ ਹੈ ਕੋਈ
ਮਹਾਰਾਜ ਰਾਜਾ ਪ੍ਰਭ ਚੀਨੋ
ਹਾਂ ਕਹਿਣ ਲੱਗੇ ਮਹਾਰਾਜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹੀ ਸਾਰੀ ਧਰਤੀ ਦਾ ਸੰਗਲੀ ਧਰਤੀ ਸਾਧਕੀ ਉਹ ਸਾਰੀ ਧਰਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੈ ਉਹਨੂੰ ਅਸੀਂ ਪੁੱਛ ਲਿਆ ਹੈ
ਸੁਣ ਘੇਰੜ ਬੋਲਿਓ ਮਤ ਕਾਚਾ
ਇਹ ਸਾਧ ਸੰਧੀ ਮਤ ਦਾ ਕੱਚਾ ਜਦ ਇਹਦੇ ਅੰਦਰ ਪਰਮੇਸ਼ਰ ਦਾ ਨਾਮ ਹੀ ਨਹੀਂ ਟਿਕਿਆ ਹੋਇਆ ਇਹ ਇਹਨੂੰ ਕੀ ਪਤਾ ਸਾਧ ਸੰਧੀ ਪਰਮੇਸ਼ਰ ਕੀ ਹੁੰਦਾ ਹੈ ਪਰਮੇਸ਼ਰ ਦੇ ਪਿਆਰੇ ਕੀ ਹੁੰਦੇ ਹਨ ਇਹ ਮਤ ਦਾ ਕੱਚਾ ਸਾਧ ਸੰਧੀ ਬੋਲਿਆ
ਨਿਸ਼ਚੈ ਬਣਿਓ ਭਗਤ ਤੂੰ ਸੱਚਾ
ਮੈਂ ਜਾਣਦਾ ਤੈਨੂੰ ਜਿਹੜਾ ਤੂੰ ਸੱਚਾ ਭਗਤ ਬਣਿਆ ਹੋਇਆ ਹੈ ਮੈਂ ਜਾਣ ਲਿਆ ਤੇਰਾ ਨੇਚਾ
ਖੜਗ ਕਮਾਨ ਸ਼ਸਤਰ ਸਭ ਧਾਰੇ
ਕਹਿੰਦੇ ਖੜਗ ਤਲਵਾਰਾਂ ਆਪਣੇ ਸਾਰੇ ਸ਼ਸਤਰ ਧਾਰੀ ਹੋ ਕਰਕੇ ਜੇ
ਤੂੰ ਠਗਨ ਜੀਵਨ ਕੋ ਮਾਰੇ
ਕਹਿੰਦੇ ਨਿਤਾ ਪ੍ਰਤੀ ਉੱਠ ਕਰਕੇ ਤੂੰ ਜੀਆਂ ਦੇ ਘਾਤ ਕਰ ਰਿਹਾ ਹੈ ਨਿਤਾ ਪ੍ਰਤੀ ਸ਼ਿਕਾਰ ਖੇਡਦਾ ਹੈ ਤੂੰ
ਕਈ ਹਜ਼ਾਰ ਸੈਨ ਜੋ ਆਈ
ਹਾਂ ਕਹਿੰਦੇ ਕਿੰਨੇ ਹਜ਼ਾਰ ਸੈਨਾ ਚੜ ਕੇ ਆਈ ਸੀ ਲਾਹੌਰ ਤੂੰ ਤੇਰੇ ਤੇ
ਤੀਨ ਪਹਿਰ ਮੈਂ ਧੂੜ ਮਿਲਾਈ
ਕਹਿੰਦੇ ਕਿੰਨਾ ਪਹਿਰਾਂ ਵਿੱਚ ਇਹ ਵੀ ਮੰਨਦਾ ਹੈ ਸਾਧ ਸਾਰੀ ਦੇ ਸੂਰਮੇ ਹਨ ਇਹ ਮੰਨਦਾ ਉਹਨੂੰ ਪਤਾ ਹੈ ਕਿ ਤਿੰਨਾਂ ਪਹਿਰਾਂ ਵਿੱਚ ਸਾਰਾ ਧੂਮੀ ਵਿੱਚ ਧਰਤੀ ਵਿੱਚ ਮਿਲਾ ਦਿੱਤੀ ਮਿੱਟੀ ਵਿੱਚ ਮਿਲਾ ਦਿੱਤੀ ਜੋ 7000 ਫੌਜ ਚੜ ਕੇ ਆਈ ਸੀ ਲਾਹੌਰ ਤੋਂ
ਦਇਆਹੀਨ ਹੋਏ ਲਸ਼ਕਰ ਮਾਰਾ
ਕਹਿੰਦੇ ਤੂੰ ਦਇਆ ਤੇ ਹੀਨ ਹੈ ਘੇਰੜ ਕਹਿ ਰਿਹਾ ਹੈ ਕਹਿੰਦੇ ਦਇਆ ਤੋਂ ਹੀਣ ਹੋ ਕਰਕੇ ਸਾਰੀ ਫੌਜ ਮਾਰ ਦਿੱਤੀ ਤੇਰੇ ਵਿੱਚ ਦਇਆ ਹੁੰਦੀ ਤਾਂ ਫੌਜ ਨੂੰ ਤੂੰ ਕਿਉਂ ਮਾਰਦਾ ਉਹ ਸਾਧ ਸਾਧੀ ਅਪ ਸ਼ਬਦ ਬੋਲਿਆ ਸ਼੍ਰੀ ਗੁਰੂ ਹਰਗੋਬਿੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ
ਅਸਤੂ ਭਗਤ ਜਗਤ ਨਿਰਤਾਰਾ
ਕਹਿੰਦੇ ਐਸਾ ਭਗਤ ਹੈ ਜਗਤ ਵਿੱਚ ਐਸਾ ਨਿਰਣਾ ਮੈਂ ਕੀਤਾ ਕਿ ਐਸਾ ਭਗਤ ਹੈ ਤੂੰ ਜਿਹੜੀ ਤੂੰ ਫੌਜ ਧੂੜ ਵਿੱਚ ਸਾਰੀ ਮਿੱਟੀ ਵਿੱਚ ਮਿਲਾ ਦਿੱਤੇ
ਸ਼ਾਹਜਹਾਂ ਕੋ ਜਾਣਤ ਨਾਹੀ
ਕਹਿੰਦੇ ਸ਼ਾਹਜਹਾਂ ਨੂੰ ਨਹੀਂ ਜੇ ਤੂੰ ਜਾਣਦਾ ਇਹ ਤਾਂ ਲਾਹੌਰ ਦਾ ਸੂਬੇਦਾਰ ਆਇਆ ਤੇਰੇ ਉੱਤੇ ਚੜ ਕੇ ਜਦੋਂ ਸ਼ਾਹਜਹਾਂ ਚੜ ਕੇ ਆਓ ਇੱਥੇ ਉੱਤੇ ਤੈਨੂੰ ਪਤਾ ਲੱਗੇਗਾ ਇਹ ਸਾਧ ਸਾਂਝੀ ਇਸ ਤਰ੍ਹਾਂ ਪੱਕਾ ਬਾਦ ਬੋਲ ਰਿਹਾ ਹੈ ਘੇਰੜ ਖੱਤਰੀ
ਲਿਓ ਘੇਰ ਅੰਮ੍ਰਿਤ ਸਰਵਾਹੀ
ਕਹਿੰਦੇ ਲਿਆ ਸੀ ਘੇਰ ਘੇਰ ਲਿਆ ਸੀ ਨਾ ਤੇ ਫੌਜ ਨੇ ਤੈਨੂੰ ਅੰਮ੍ਰਿਤਸਰ ਦੇ ਵਿੱਚ
ਨੀਚ ਨੀਚ ਬਚ ਕੇ ਚੱਲ ਆਇਓ
ਉਹ ਕਹਿੰਦੇ ਮਸੀ ਮਸੀ ਤੂੰ ਬਚ ਕੇ ਆਇਆ ਦੇਖੋ ਘੇਰ ਸਾਧ ਸਾਂਝੀ ਕਿਹੋ ਜਿਹੇ ਸ਼ਬਦ ਬੋਲ ਰਿਹਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਪੱਕਾ ਬਾਦ ਬੋਲ ਰਿਹਾ ਕਹਿੰਦੇ ਮਸੀ ਮਸੀ ਤੂੰ ਬਚ ਕੇ ਅੰਮ੍ਰਿਤਸਰ ਨੂੰ ਜਦੋਂ ਘੇਰ ਲਿਆ ਸੀ ਮਸੀਂ ਬਚ ਕੇ ਆਇਆ
ਇੰਦਿਆ ਬਤੂਤ ਪਾਤ ਉਠਾਇਓ
ਕਹਿੰਦੇ ਫੇਰ ਆ ਕਰਕੇ ਇੱਧਰ ਹੁਣ ਉਤਪਾਤ ਇੱਥੇ ਪੱਧਰ ਛੇੜਨਾ ਚਾਹੁੰਦਾ
ਇਮ ਕੇ ਉੱਠਦ ਪਇਓ ਕਰ ਚਾਲਾ
ਇਸ ਤਰ੍ਹਾਂ ਕਹਿ ਕੇ ਸਾਧ ਸਾਂਝੀ ਉੱਠ ਕੇ ਤੁਰਨ ਲੱਗਾ ਜਿਹੜਾ ਘੇਰੜ ਖੱਤਰੀ ਹੈ
ਬੋਲਤ ਬਚਨ ਅਨੁਚਿਤ ਬਸਾਲਾ
ਅਨਉਚਿਤ ਸਾਧ ਸਾਂਝੀ ਅਯੋਗ ਬਚਨ ਸਤਿਗੁਰੂ ਚੇ ਪਾਤਸ਼ਾਹ ਨੂੰ ਬੋਲਦਾ ਧੋਤੀ ਨੂੰ ਫੜ ਕੇ ਤੁਰ ਪਿਆ
ਭਲਾ ਪਇਓ ਗੁਰ ਹਿੰਦੁਨ ਕੇਰਾ
ਕਹਿਣ ਲੱਗਾ ਭਲਾ ਹੈ ਤੂੰ ਜਿਹੜਾ ਹਿੰਦੂਆਂ ਦਾ ਗੁਰੂ ਆਪਣੇ ਆਪ ਨੂੰ ਕਹਾਉਂਦਾ
ਕਰਨ ਕੁਕਰਮਨ ਮੈਂ ਮਨ ਪ੍ਰੇਰਾ
ਦੇਖੋ ਸਤਿਗੁਰੂ ਚੇ ਪਾਤਸ਼ਾਹ ਸਾਧ ਸਾਂਝੀ ਕਹੋ ਜਿਹਾ ਕਹਿੰਦੇ ਤੂੰ ਆਪਣੇ ਜਿਹੜੇ ਖੋਟੇ ਕਰਮ ਕਰਨ ਵਾਸਤੇ ਇਹਦੇ ਵਿੱਚ ਤੇਰਾ ਮਨ ਲੱਗਿਆ ਹੋਇਆ
ਪ੍ਰਾਣੀ ਕਾਦ ਜਹਿਤ ਦਿਨ ਰਾਤ
ਕਹਿੰਦੇ ਪ੍ਰਾਣੀ ਜਿਹੜੇ ਲੋਕ ਹਨ ਉਹਨਾਂ ਨੂੰ ਰਾਤ ਦਿਨ ਮਾਰਨਾ ਹੀ ਚਾਹੁੰਦਾ ਤੂੰ ਰਾਤ ਦਿਨ ਇਹ ਹੈ ਕਿ ਲੋਕਾਂ ਨੂੰ ਮਾਰਨ ਵਾਸਤੇ ਤੂੰ ਆਇਆ ਹੈ ਹਿੰਦੂਆਂ ਦਾ ਗੁਰੂ ਬਣ
ਕੇ
ਲੜਨ ਵਾਸਤੇ ਉਤਪਾਤ ਪੱਧਰ ਖੜੇ ਕਰਨ ਵਾਸਤੇ ਤੂੰ ਆਇਆ
ਲੈਣ ਦੇਣ ਇਤਨਾ ਹਨ ਤੇਰੋ
ਕਹਿੰਦੇ ਹੋਰ ਲੈਣਾ ਦੇਣਾ ਕੋਈ ਨਹੀਂ ਹੈ ਤੇਰਾ ਬਸ ਲੋਕਾਂ ਨੂੰ ਮਾਰਨ ਵਾਸਤੇ ਤੂੰ ਆਇਆ ਹਿੰਦੂਆਂ ਦਾ ਗੁਰੂ ਬਣ ਕੇ
ਪਿਤਾ ਪਿਤਾਮਾ ਕੋ ਨਾ ਚੇਰੋ
ਕਹਿੰਦੇ ਪਿਤਾ ਪਿਤਾਮਾ ਦਾ ਕੋਈ ਝੇੜਾ ਨਹੀਂ ਪਾਪ ਪਿਤਾ ਪਿਤਾਮਾ ਦਾ ਤੇਰਾ ਕੋਈ ਇਹ ਝਗੜਾ ਨਹੀਂ ਹੈ
ਔਚਕ ਆਨ ਪਰਿਉ ਕਰ ਡੇਰਾ
ਔਚਕ ਇਕਦਮ ਆ ਕਰਕੇ ਤੂੰ ਮੇਰੀ ਭੂਮੀ ਵਿੱਚ ਮੇਰੇ ਥੇ ਉੱਤੇ ਆ ਕੇ ਡੇਰਾ ਕਰ ਲਿਆ
ਲਗਿਓ ਬਨਾਵਨ ਕੋਟ ਚੋਪੇਰਾ
ਕਹਿੰਦੇ ਚਾਰੇ ਪਾਸੇ ਤੂੰ ਕੋਟ ਬਣਾਉਣ ਲੱਗ ਪਿਆ ਕਿਲੇ ਬਣਾਉਣ ਲੱਗ ਪਏ
ਨਾਹੀਂ ਤਾਂ ਜੇ ਚਾਹਤ ਨਿਜ ਭਲਾ
ਕਹਿੰਦੇ ਜੇ ਤੂੰ ਇੱਥੇ ਭਲਾ ਚਾਹੁੰਦਾ ਹੈ ਨਾ ਤੁਰਦਾ ਤੁਰਦਾ ਫੇਰ ਕਹਿਣ ਲੱਗਾ ਜੇ ਤੂੰ ਭਲਾ ਆਪਣਾ ਚਾਹੁੰਦਾ
ਹੋਤ ਪ੍ਰਭਾਤ ਜਾਹੋ ਤੂੰ ਚਲਾ
ਕਹਿੰਦੇ ਪ੍ਰਭਾਤ ਹੁੰਦੇ ਤੂੰ ਇੱਥੇ ਚਲੇ ਜਾ ਜੇ ਭਲਾ ਚਾਹੁੰਦਾ ਨਹੀਂ ਤਾਂ ਫਿਰ ਬਹੁਤ ਮੈਂ ਬੁਰਾ ਤੈਨੂੰ ਟਕਰਾਂਗਾ
ਕੋ ਜਾਣੇ ਕੋ ਨਾਨ ਜਾਣੇ
ਹਾਂ ਕਹਿੰਦੇ ਕੋ ਜਾਣੇ ਤੋ ਨਾ ਜਾਣੇ ਜਾਣੇ ਨਾ ਕਿਸੇ ਨੂੰ ਪਤਾ ਨਾ ਲੱਗੇ ਚੁੱਪ ਕਰਕੇ ਚਲੇ ਜਾ ਇੱਥੋਂ
ਪਾਨ ਤੇ ਪ੍ਰਥਮ ਪਿਆਲੇ
ਕਹਿੰਦੇ ਪਾਨ ਨਾਲ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਇੱਥੇ ਚਲੇ ਜਾਓ ਖਿਸਕ ਜਾਓ ਜੇ ਤੁਸੀਂ ਬਚਣਾ ਹੈ ਘੇਰੜ ਕਤਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਡਰਾਵਾ ਦੇ ਰਿਹਾ ਜਿਸ ਤਰ੍ਹਾਂ ਸਾਧ ਸੰਧੀ ਚੂਹਾ ਜਿਹੜਾ ਹੈ ਉਹ ਖੁੱਡ ਵਿੱਚ ਕਹਿੰਦੇ ਆਪਣੇ ਸ਼ੇਰ ਨੂੰ ਡਰਾਵਾ ਦੇਵੇ ਇਸ ਤਰ੍ਹਾਂ ਇਹਦੀ ਅਵਸਥਾ ਹੈ ਜਿਸ ਤਰ੍ਹਾਂ ਟਟੈਣਾ ਜਿਹੜਾ ਹੈ ਉਹ ਸੂਰਜ ਦੇ ਸਾਹਮਣੇ ਪ੍ਰਕਾਸ਼ ਕਰੇ ਮੇਰਾ ਪ੍ਰਕਾਸ਼ ਜ਼ਿਆਦਾ ਹੈ ਇਸ ਤਰ੍ਹਾਂ ਇਹ ਆਪਣੇ ਆਪ ਨੂੰ ਕਹਿ ਰਿਹਾ
ਇਹਾਂ ਨਾ ਬਸ ਨੋ ਪਾਵੇ ਕੋਈ
ਕਹਿੰਦੇ ਇੱਥੇ ਨਹੀਂ ਕੋਈ ਬਸ ਸਕਦਾ ਹਮਰੀ ਭੂਮ ਕੌਣ ਘਾਲ ਲੈ ਪੈਰ ਮੇਰੀ ਭੂਮੀ ਇੱਥੇ ਕੌਣ ਪੈਰ ਰੱਖ ਸਕਦਾ ਹੈ ਇਸ ਤਰ੍ਹਾਂ ਸਾਧ ਸੰਧੀ ਪਾਪੀ ਬੋਲ ਰਿਹਾ ਹੈ
ਸਰਗੁਟ ਹਾਵੋ ਚਿੰਤੇ ਜੋਈ
ਹਾਂ ਕਹਿੰਦੇ ਜਦੋਂ ਚਿਣ ਚਿਣ ਕੇ ਤੂੰ ਇੱਥੇ ਆਪਣੇ ਬਣਾਉਣਾ ਚਾਹੁੰਦਾ
ਇਮ ਬੋਲਦ ਪਰ ਤੂੰ ਬਕਵਾਦ
ਇਸ ਤਰ੍ਹਾਂ ਸਾਧ ਸੰਧੀ ਬੋਲਦਾ ਬਕਵਾਸ ਬਕਵਾਸ ਕਰਦਾ
ਕਾਮ ਗਇਓ ਗੁਰ ਕੈ ਅਪਵਾਦ
ਇਸ ਤਰ੍ਹਾਂ ਸਾਧ ਸੰਧੀ ਗੁਰੂ ਸਾਹਿਬ ਦੇ ਬੋਲਦਾ ਗੁਰੂ ਸਾਹਿਬ ਜਿਹੜੇ ਧਾਮ ਸਨ
ਕਹੀ ਕਠੋਰ ਅਨੁਚਿਤੀ ਬਾਣੀ
ਬੜੀ ਕਠੋਰ ਸਾਧ ਸੰਧੀ ਅਨਉਚਿਤ ਬਾਣੀ ਗੁਰੂ ਸਾਹਿਬ ਨੂੰ ਬੋਲ ਰਿਹਾ ਹੈ
ਸ਼ਿਮਾ ਨਿਦਾਨ ਸ਼ਿਮਾ ਮਨ ਠਾਨੀ
ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸਾਧ ਸੰਧੀ ਖਿਨਾ ਦੇ ਖਿਮਾ ਦੇ ਖਜ਼ਾਨੇ ਹਨ ਗਰੀਬ ਨਿਵਾਸ ਜੀ ਪਾਤਸ਼ਾਹ ਕੋਮਲਤਾਈ ਹੈ ਉਹਨਾਂ ਨੇ ਸਾਧ ਸੰਧੀ ਫਿਰ ਵੀ ਇਹਨੂੰ ਸ਼ਿਮਾ ਕੀਤੀ ਇਹਦੇ ਉੱਤੇ ਖਿਮਾ ਕਰ ਦਿੱਤੇ
ਵਿਧੀ ਚੰਦ ਰਿਸ ਭਜਨ ਉਚਾਰਾ
ਭਾਈ ਸਾਹਿਬ ਵਿਧੀ ਚੰਦ ਸਾਧ ਸੰਧੀ ਕੋਲ ਬੈਠਾ ਹੈ ਹੁਣ ਉਸਨੇ ਕ੍ਰੋਧ ਵਿੱਚ ਬੇਰਸੀ ਹੋ ਕਰਕੇ ਬੋਲਣ ਲੱਗੇ
ਗੁਰੂ ਦਰੋਹੀ
ਗੁਰੂ ਦਰੋਹੀ ਹੈ ਜਿਹੜਾ ਅਪ ਸ਼ਬਦ ਬੋਲਦਾ ਹੈ ਇਹਨੂੰ ਹੁਣ ਸੁਧਾ ਲਾਣਾ ਚਾਹੀਦਾ ਹੈ ਦੇਖੋ ਸਾਹਿਬਾਂ ਦਾ ਕੋਈ ਅਦਾਇਬ ਆਦਮ ਸਤਿਕਾਰ ਨਹੀਂ ਕਰ ਰਿਹਾ ਇਸੇ ਅਪ ਸ਼ਬਦ ਬੋਲ ਰਿਹਾ ਬੜਾ ਕਠੋਰ ਤਾਈ ਦੇ ਨਾਲ ਇਸ ਤਰ੍ਹਾਂ ਬੋਲਦਾ ਚਲਾ ਗਿਆ
ਸੁਣ ਸ੍ਰੀ ਗੁਰੂ ਮੁਸਕਾਏ ਬਕਾਨਾ
ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਬਿਧੀ ਚੰਦ ਦੇ ਬਚਨ ਸੁਣ ਕਰਕੇ ਮੁਸਕਰਾ ਕੇ ਬੋਲੇ ਕਹਿਣ ਲੱਗੇ ਭਾਈ ਬਿਧੀ ਚੰਦ ਇਹਦੀ ਬਲੀ ਦੇਣੀ ਪੈਣੀ ਹੁਣ ਜਦੋਂ ਨਗਰ ਨੂੰ ਸ਼ੁਰੂ ਕਰਨਾ ਇਹਦੀ ਬਲੀ ਦਿੱਤੀ ਜਾਵੇਗੀ ਜਿਹੜਾ ਨਗਰ ਹੈ ਬਲੀ ਮੰਗਦਾ ਇਹਦੀ ਬਲੀ ਦਿੱਤੀ ਜਾਵੇਗੀ
ਇਸਦੇ ਹੱਥੇ ਨੀਮ ਤਿਰ ਹੋਏ
ਕਹਿੰਦੇ ਇਸਦੇ ਹੱਥੇ ਇਹਨੂੰ ਖਤਮ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣਗੇ ਨੀਮ ਇਸ ਨਗਰ ਦੀ ਜਿਹੜੀ ਨੀਂਹ ਹੈ ਉਹ ਸਥਿਰ ਹੋਵੇਗੀ ਪੱਕੀ ਹੋ ਜਾਵੇਗੀ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ
ਸਗਰੇ ਸਗਨ ਜਨਾਬਤ
ਜੋਏ ਸਾਰੇ ਜਿੰਨੇ ਵੀ ਆਪਣੇ ਘਰ ਹਨ ਆਦਿਕ
ਮਹਾਰਾਜ ਆਇਸ ਅਵਧੀ ਜੈ
ਸਤਿਗੁਰੂ ਚੇ ਪਾਤਸ਼ਾਹ ਜਿੰਨੇ ਸਾਧ ਸੰਜੀ ਸੂਰਮੇ ਖੜੇ ਸਨ ਉਹ ਕਹਿਣ ਲੱਗੇ ਸਤਿਗੁਰੂ ਚੇ ਪਾਤਸ਼ਾਹ ਸਾਨੂੰ ਹੁਕਮ ਕਰੋ ਇਹ ਜਿਹੜਾ ਗੁਰੂ ਦਰੋਹੀ ਹੈ तेन पकड़ करके हुण इहदा भोगपाना करिए।
जाए सदन हम ताहे गही जाए,
जाके इहनू घर ते पकड़ के लियाउंदे हां। जद चला गया जो बकाबाज करदा, इहनू घर तों पकड़ के लियाउंदे हां।
माने रावण के अब पास,
ए सतगुरु जी पातशाह तुहाडे पास असीं पकड़ के लियाउंदे आं इसनू।
चंद के सामु करहे विनाश,
हां कहिंदे चंद जिस तरह चंदू मारिया, चंदू खत्री सी जिसने गुरु अर्जन साहब जी पातशाह नूं तत्ती तवी ते उठा दिता, उबलदी देख विच वाल दिता। किन्ने अपशब्द उसने बोले, जिस तरह चंदू नूं सा खत्म कीता, उस तरह ए पापी नूं दंड दिता जावेगा।
मनहीं के मारे मर जाए,
कहिंदे इहदे जुतियां बजदियां, जदे सिर विच काड काड जुतियां पैणियां, उहदे नाल ए मौत हो जावेगी इसदी।
गुरु निंदक तब ही फल पाए,
कहिंदे गुरु दा निंदक उसे वेले फल पा लवेगा।
श्री हरि गोबिंद बाग बखाने,
उस वेले धन गुरु हरगोबिंद साहिब जी पातशाह जी बोले,
गुरु द्रोही जी तक जग जाने।
हां कहिण लगे जिन्ने भी हन गुरु द्रोही, जेड़ा गुरु द्रोही है, गुरु घर दा पापी है, गुरु घर दे प्रति अपशब्द बोलदा है,
भूत भविखत जे अब है,
हां कहिंदे चाहे भूत विच है चाहे भविखत विच है, आने वाले समय विच है।
क्यों ना कहो अब को फल नहीं,
कहिंदे क्यों ना उन्हां नूं फल जरूर मिलेगा गुरु द्रोही नूं।
लोभ विखे जल उखरे सारे,
कहिंदे इस लोक विच वी उन्हां दी आस, जेड़ा आ लोक है मृत मंडल है, ਇਹਦੇ ਵਿੱਚ ਵੀ ਸਾਰੀਆਂ ਜੜਾਂ ਉੱਪਰ ਜਾਣਗੀਆਂ ਉਹਨਾਂ ਦੀਆਂ।
ਮਰੇ ਪਾਏ ਦੁੱਖ ਨਰਕ ਮਧਾਰੀ,
ਕਹਿੰਦੇ ਮਰ ਕੇ ਫਿਰ ਨਰਕਾਂ ਵਿੱਚ ਦੁੱਖ ਬੜਾ ਪਾਉਣਗੇ।
ਕੋਈ ਨਾ ਵਾਲੀ ਬਣੇ ਸਹਾਈ,
ਕਹਿੰਦੇ ਕੋਈ ਵੀ ਇਹਨਾਂ ਦਾ ਸਹਾਇਤਾ ਨਹੀਂ ਕਰੇਗਾ। ਸਾਧਸਾਂ ਜੀ ਗੁਰੂ ਦਰੋਹੀ ਦਾ ਕੌਣ ਸਹਾਇਤਾ ਕਰਦਾ ਹੈ।
ਕਹੇ ਸੰਕਟ ਬਹੁ ਬਿਨ ਲਾਏ,
ਹਾਂ ਕਹਿੰਦੇ ਬੜੇ ਭਾਰੀ ਸੰਕਟ ਭੋਗਣਗੇ, ਬੜੇ ਬਿਰਲਾਪ ਕਰਨਗੇ।
ਇਹ ਘੇਰੜ ਅਬ ਅਵਗਤ ਪਾਵੇ,
ਕਹਿੰਦੇ ਇਹਦਾ ਘੇਰੜ ਖੱਤਰੀ ਇਹ ਵੀ ਅਵਗਤ ਨੂੰ ਪਹੁੰਚੇਗਾ, ਇਹ ਵੀ ਖੋਟੀ ਮੌਤੇ ਮਰੇਗਾ।
ਚੰਦੂ ਕੇ ਨਰਕ ਸਦਾਵੈ,
ਕਹਿੰਦੇ ਚੰਦੂ ਦੇ ਬਰਾਬਰ ਇਹ ਵੀ ਸਿੱਧਾ ਨਰਕਾਂ ਨੂੰ ਜਾਵੇਗਾ।
ਵਜਰਣੇ ਦੇਖਤ ਮਰ ਰਹਿ,
ਕਹਿੰਦੇ ਦੇਖਦੇ ਦੇਖ ਤੁਹਾਡੇ ਦੇਖਦੇ ਦੇਖਦੇ ਦੀ ਮੌਤ ਹੋ ਜਾਵੇਗੀ।
ਅੱਜ ਕਾਲ ਮੇ ਮ੍ਰਿਤ ਬੋਲ ਹੈ,
ਕਹਿੰਦੇ ਅੱਜ ਕਾਲ ਇਹ ਮ੍ਰਿਤੂ ਨੂੰ ਮੌਤ ਪਹੁੰਚ ਜਾਵੇਗਾ। ਸਤਿਗੁਰੂ ਜੀ ਪਾਤਸ਼ਾਹ ਇਹ ਕਹਿ ਰਹੇ ਹਨ।
ਇਹਨੂੰ ਕਹਿ ਮੌਤ ਮੋਨ ਕਰੇ ਜਗਨਾਥ,
ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਜੀ ਪਾਤਸ਼ਾਹ ਜੀ ਚੁੱਪ ਹੋ ਗਏ।
ਬਨੇ ਕੋਟ ਬੜ ਤੂਰਨ ਸਾਧ,
ਉਸ ਵੇਲੇ ਜਿਹੜਾ ਕੋਟ ਹੈ ਕਿਲਾ ਸਾਧ ਸੰਧੀ ਬੜੀ ਛੇਤੀ ਬਣ ਰਿਹਾ ਹੈ।
ਮਾਨਵ ਲਗੇ ਕਾਰ ਸਮੁਦਾਏ,
ਬੜੇ ਸਾਧ ਸੰਧੀ ਕਾਰੀਗਰ ਜਿਹੜੇ ਮਜ਼ਦੂਰ ਆਦਿਕ ਲੱਗੇ ਹੋਏ ਹਨ।
ਹਰੀ ਸਿੰਘ ਕਹਿ ਕੇ ਬਨਵਾਏ,
ਹਾਂ ਜਿਹੜੇ ਸਿੱਖ ਹਨ, ਜਿਹੜੇ ਸਾਧ ਸੰਧੀ ਬਹੁਤ ਵਾਰ ਭਾਈ ਵਿਧੀ ਚੰਦ ਵਰਗੇ, ਭਾਈ ਜੇਠੇ ਵਰਗੇ, ਉਹ ਕਹਿ ਕਹਿ ਕੇ ਬਣਵਾ ਰਹੇ ਹਨ।
ਸੁਣ ਮਿਹਨਤ ਦਰਿਆਵਤ ਧਾਈ,
ਜਿਹੜੇ ਜਿਹਨਾਂ ਜਿਹਨਾਂ ਪਤਾ ਲੱਗਦਾ ਗੁਰੂ ਸਾਹਿਬ ਇੱਥੇ ਆ, ਉਹ ਸਾਧ ਸੰਗੀ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਬਿਧੀ ਚੰਦ ਕਹਿ ਸਵਨ ਲਗਾਈ,
ਬਿਧੀ ਚੰਦ ਕਹਿ ਕਰਕੇ ਕਈ ਮਜ਼ਦੂਰ ਆਉਂਦੇ ਹਨ, ਲੋੜਵੰਦ ਆਉਂਦੇ ਹਨ, ਉਹਨਾਂ ਨੂੰ ਬਾਬਾ ਬਿਧੀ ਚੰਦ ਜੀ ਕਹਿ ਕਰਕੇ ਲਵਾਉਂਦੇ ਹਨ।
ਇਸ ਦਿਨ ਕੀਤ ਗੋਸ਼ ਤਿਆਰ,
ਇਸ ਤਰ੍ਹਾਂ ਕਿੰਨੇ ਦਿਨਾਂ ਵਿੱਚ ਸਾਧ ਸੰਗੀ ਜਿੰਨਾ ਤਿਆਰ ਹੋ ਰਿਹਾ ਹੈ।
ਸੰਧਿਆ ਲੱਗ ਪਈ ਸਿੰਘ ਸੋਕਾਰ,
ਹਾਂ ਕਹਿੰਦੇ ਸੰਧਿਆ ਨੂੰ ਸਾਧ ਸੰਗੀ ਜਿੰਨਾ ਦਿਨਾਂ ਨੂੰ ਕੋਈ ਮਜ਼ਦੂਰ ਕੰਮ ਕਰਦਾ, ਸੰਧਿਆ ਨੂੰ ਉਹਨਾਂ ਨੂੰ ਮਜ਼ਦੂਰੀ ਦੇ ਦਿੰਦੇ ਹਨ ਗੁਰੂ ਸਾਹਿਬ।
ਹਰੀ ਨਿਸ਼ਾ ਦੇ ਸਭ ਪਰ ਸੋਏ,
ਕਹਿੰਦੇ ਜਦੋਂ ਰਾਤਰੀ ਪੈ ਗਏ ਸਭ ਸਾਰਿਆਂ ਨੇ ਵਿਸ਼ਰਾਮ ਕੀਤਾ।
ਜਾਗੇ ਬਹੁਰ ਪ੍ਰਾਦ ਕੋ ਜੋਏ,
ਜਦੋਂ ਅੰਮ੍ਰਿਤ ਪੀਤਾ ਹੈ ਤਾਂ ਸਾਰੀ ਸਿੱਖ ਸੰਗਤਾਂ ਜਾਗ ਰਹੀਆਂ ਹਨ।
ਹੋਣ ਲੱਗਿਓ ਤੈਸੇ ਤਬ ਕਾਰਜ,
ਉਸੇ ਤਰ੍ਹਾਂ ਸਾਧ ਸੰਗੀ ਦਿੱਤਾ ਪ੍ਰਤੀਕਿਰਿਆ ਦਾ ਕਾਰਜ ਹੋਣ ਲੱਗਾ।
ਇਹੋ ਫਿਰ ਕਹਿ ਗੁਰੂ ਮਹਾਰਾਜ,
ਇਸ ਤਰ੍ਹਾਂ ਸਤਿਗੁਰੂ ਜੀ ਪਾਤਸ਼ਾਹ ਸਾਧ ਸੰਗੀ ਕੰਧ ਨੂੰ ਨੇਤਾ ਪ੍ਰਤੀ ਆਲਗਾਲੇ ਫਿਰ ਕੇ ਦੇਖਦੇ ਹਨ। ਜਦੋਂ ਇਹ ਨਗਰ ਸਾਧ ਸੰਧੀ ਸ੍ਰੀ ਹਰਗੋਬਿੰਦ ਵਸਿਆ, ਹਰਗੋਬਿੰਦਪੁਰਾ ਆਪਣੇ ਸਾਥ, ਉਸ ਵੇਲੇ ਸਤਿਗੁਰੂ ਜੀ ਪਾਤਸ਼ਾਹ ਇਸ ਨਗਰ ਨੂੰ ਵਸਾਉਣਾ ਕੀਤਾ ਸਤਸੰਗੀ ਜਨੋ, ਪਰ ਉਹ ਕੱਲ ਨੂੰ ਸਾਧ ਸੰਗੀ ਅੱਗੇ ਜੋ ਘੇਰੜ ਖੱਤਰੀ ਦਾ ਜੋ ਇਹਦੇ ਨਾਲ ਬੀਤੀ ਗਈ, ਉਹ ਸਾਧ ਸੰਗੀ ਅਗਲੇ ਪ੍ਰਸੰਗਾਂ ਵਿੱਚ ਆਵੇਗਾ। ਸਤਿਗੁਰੂ ਜੀ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ, ਅੱਜ ਦੇ ਜੋ ਇਤਿਹਾਸ ਹੈ ਇਹਦਾ ਸਾਧ ਸੰਗੀ ਇੱਥੇ ਵਿਸ਼ਰਾਮ ਕਰਦੇ ਹਾਂ। ਗਰੀਬ ਨਿਵਾਸ ਜੀ ਪਾਤਸ਼ਾਹ ਕਿਰਪਾ ਕਰ, ਰਹਿਮਤ ਕਰਨਗੇ ਸਤਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਇਹ ਤਾਂ ਸਾਧ ਸੰਗੀ ਕਵੀ ਜੀ ਨੇ ਆਪਣੇ ਘੇਰੜ ਖੱਤਰੀ ਦੇ ਬਚਨ ਬੋਲੇ, ਉਹ ਸਾਧ ਸੰਗੀ ਸਾਡੇ ਮੂੰਹੋਂ ਵੀ ਇਸ ਤਰ੍ਹਾਂ ਦੇ ਹੁਣ ਬਚਨ ਨਿਕਲਦੇ ਹਨ। ਇਹ ਸਤਿਗੁਰੂ ਕਿਰਪਾ ਕਰਿਓ, ਰਹਿਮਤ ਕਰਿਓ, ਬਖਸ਼ਿਸ਼ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦਿਓ। ਆਪ ਜੀ ਦਾ ਪਾਵਨ ਪਵਿੱਤਰ ਇਤਿਹਾਸ ਦੀ ਜੋ ਭਾਵਨਾ ਹੈ, ਆਪ ਜੀ ਦੇ ਪਵਿੱਤਰ ਇਤਿਹਾਸ ਦਾ ਜੋ ਵਿਚਾਰ ਹੈ, ਉਹ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਡੇ ਲੋਕ ਸੁਖੀਏ, ਪਰ ਲੋਕ ਸਵੇਲੇ ਨਾ ਹਰ ਪ੍ਰਾਪਤ ਮਿਲੇ। ਆਓ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ।
ਇਸ ਦਿਨ ਕੀਰਤ ਕੋ ਇਸ ਤਿਆਰ, संध्या लग पई से गुर सुपार।
हे अच्युत हे पार ब्रह्म अविनाशी अगनाश, हे पूर्ण हे सर्वमय दुपंजन गुणतास, हे संगी हे निरंकार हे निर्गुण सब टेक, हे गोविंद हे गुण निधान जाकर सदा विवेक, हे अपरंपर हर हरे है पीहो बनहार, हे संत है कह सदा संग निधारा आधार, हे ठाकुर हो दसरो मैं निर्गुण गुणे कोय, नानक दीजा नाम दान रखो ये प्रोय, आये प्र शरणागत कृपा निध दयाल, एक अखरार मन वस्त नानक होत निहाल, वाहिगुरु नाम जहाज है चढ़े सोत्रे पार, जो श्रद्धा कर सेम दे गुर पार उतारन हार, जो श्रद्धा कर सेम दे गुर पार उतारन हार। वाहिगुरु जी का खालसा, वाहिगुरु जी की।